गुरु नानक पद पंकज बंदन सिमरों अंगद गुर अमरदास हृदय हृदय श्री गुरु रामदास गुण गुरु अर्जन नासक बिघ्नन के हर गोविंद शुभ मत पर श्री हर राय नमो कर जोरी नमो श्री हर कृष्ण मनाऊं तेग बहादुर परम कृपाला सतगुर श्री गुरु गोबिंद सिंह तरों तरा पार पुन पुन सीसा वाहिगुरु बंदों बार एक अंकार सतगुरु ते प्रसाद वाहे गुरु जी की फतेह बिघ्न विनाशन वाहे
गुरु जी की फतेह
बिघ्न विनाशन सो
दोहेरा सुन कर दूती नृप्त तब परमेओ भेजियो दास तूरन आन बुलाए कै देलेखा ममरास
वाहे गुरु जी का खालसा
वाहे गुरु जी की फतेह
तन तन गुरुदेव जिस संग हर जपे गुर कृपाल जब पए ता अवगुण सब छपे पतत पावन भगत वछल करुणा निधान जगत गुरु श्री गुरु ग्रंथ साहिब जी महाराज गुरुदेव जी दे पावन पवित्र चरणा कमलां अंदर सजे हुए संध्या वेले दे दीवाना च जुड़ बैठी गुरु प्यार च परोती हुई गुरु रंग च रंगी हुई गुरु खालसा साध संगत वड्डे भाग हन कि नेता प्रति गुरु चरणा च एकत्र हो के जगत गुरु पिता जाहर पीर जगत गुर बाबा इको पंक्ति च भाई गुरदास जी ने महाराज जी नूं पीर कह के भी सलाहिया जगत दे गुरु कह के भी सलाहिया और बाबा जो सब तो वड्डा होवे सर्वोत्तम होवे ऐसे पातशाह दी पावन पवित्र कथा आप जी सरवण कर रहे हो सुल्तानपुर साहब महाराज सच्चे पातशाह वेई नदी चों प्रगट होए हन तीन दिनों बाद अचन चेत जिस वेले प्रगट होए नगर निवासी हैरान ने यह किवें हो सकता है तीन दिन पानी च रह आए होण ते पानी ने स्पर्श तक भी ना कीता होवे सारा नगर ही उमड़ आया वेखण वास्ते जिहड़े सतगुरां दे भरोसे जाचक मंगते सन वह भी आ गए ਸਤਿਗੁਰੂ ਜੀ ਨੇ ਮੋਦੀ ਖਾਨੇ ਨੂੰ ਤਾਲਾ ਲੱਗਿਆ ਵੇਖਿਆ ਅਤੇ ਆਪਣੇ ਹੱਥੀਂ ਤਾਲਾ ਖੋਲ੍ਹ ਕੇ ਦਰਵਾਜ਼ੇ ਖੋਲ੍ਹ ਦਿੱਤੇ। ਲੁੱਟ ਲਓ ਜੋ ਕਿਸੇ ਨੂੰ ਕੁਝ ਚਾਹੀਦਾ ਲੈ ਜਾਓ, ਕਿਸੇ ਕੋਲੋਂ ਡਰਨ ਦੀ ਲੋੜ ਨਹੀਂ। ਪੰਡਾਂ ਭਰ ਭਰ ਕੇ ਲੋਕਾਂ ਨੇ ਚੁੱਕੀਆਂ ਹਨ, ਪਰ ਉੱਥੇ ਮਹਾਰਾਜ ਜੀ ਦੇ ਮੋਦੀ ਖਾਨੇ 'ਚ ਕੋਈ ਘਾਟਾ ਨਹੀਂ ਪੈਂਦਾ। ਨਵਾਬ ਦੌਲਤ ਖਾਂ ਨੂੰ ਪਤਾ ਲੱਗਿਆ, ਸਿਪਾਹੀ ਭੇਜ ਦਿੱਤੇ, ਆਪ ਵੀ ਆ ਗਿਆ, ਲੋਕਾਂ ਨੂੰ ਵਰਜ ਕੇ ਪਿੱਛੇ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਵੇਖ ਕੇ ਦੌਲਤ ਖਾਂ ਹੈਰਾਨ ਵੀ ਹੋਇਆ ਵੀ ਇਹਨਾਂ ਨੂੰ ਕੀ ਹੋ ਗਿਆ। ਸੋਚਣ ਲੱਗਾ ਸ਼ਾਇਦ ਕਿਸੇ ਭੂਤ ਜਾਂ ਪ੍ਰੇਤ ਦਾ ਇਹਨਾਂ 'ਤੇ ਪਰਛਾਵਾਂ ਆ ਗਿਆ। ਸਤਿਗੁਰੂ ਜੀ ਬੇਪਰਵਾਹ ਦੇ ਰੰਗ ਵਿੱਚ ਰੰਗੇ ਹੋਏ ਇੱਥੋਂ ਸ਼ਮਸ਼ਾਨ ਭੂਮੀ ਵੱਲ ਚਲੇ ਗਏ। ਉੱਥੇ ਜਾ ਕੇ ਸਤਿਗੁਰਾਂ ਜਦੋਂ ਚਰਨ ਪਾਏ ਅਤੇ ਕਬਰਾਂ ਮੜੀਆਂ ਵਿੱਚ ਜਿੱਥੇ ਜਿੱਥੇ ਪੈਰ ਰੱਖਦੇ, ਜਿਹਦੇ ਸਰੀਰ ਦੀ ਮਿੱਟੀ ਨੂੰ ਮਹਾਰਾਜ ਜੀ ਦਾ ਚਰਨ ਛੂੰਹਦਾ, ਉਹ ਨਰਕਾਂ ਵਿੱਚੋਂ ਵੀ ਕੱਢ ਕੇ ਮੁਕਤ ਕਰ ਦਿੱਤਾ ਜਾ ਰਿਹਾ। ਗਰੀਬ ਨਿਵਾਜ ਦਇਆਨਿਧ ਪਾਤਸ਼ਾਹ ਨੇ ਚੌਂਕੜਾ ਲਾ ਲਿਆ। ਭਾਈਆ ਜੈ ਰਾਮ ਜੀ ਬੜੇ ਦੁਖੀ ਨੇ, ਕਿਉਂਕਿ ਲੋਕ ਬੜੀਆਂ ਗੱਲਾਂ ਕਰ ਰਹੇ ਨੇ, ਸਿਫਤ ਕਰਨ ਵਾਲੇ ਸਿਫਤ ਕਰਦੇ ਨੇ, ਨਿੰਦਾ ਕਰਨ ਵਾਲੇ ਨਿੰਦਾ ਕਰਦਿਆਂ ਕਹਿੰਦੇ ਕਿ ਜੀ ਇਹਨਾਂ ਨੇ ਜਾਣ ਬੁੱਝ ਕੇ ਇਹੋ ਜਿਹਾ ਭੇਖ ਬਣਾ ਲਿਆ, ਪਹਿਲਾਂ ਮੋਦੀ ਖਾਨਾ ਲੁਟਾ ਦਿੱਤਾ, ਹੁਣ ਪਤਾ ਹੈ ਕਿ ਦੌਲਤ ਖਾਂ ਨੂੰ ਹਿਸਾਬ ਕਿਤਾਬ ਦੇਣਾ ਪਏਗਾ, ਅਤੇ ਜਾਣ ਬੁੱਝ ਕੇ ਪਖੰਡ ਰਚ ਕੇ ਮੜੀਆਂ 'ਚ ਜਾ ਬੈਠੇ ਨੇ ਕਿ ਦੌਲਤ ਖਾਂ ਮੇਰੇ ਕੋਲੋਂ ਹਿਸਾਬ ਕਿਤਾਬ ਨਹੀਂ ਪੁੱਛੇਗਾ। ਜਿਹੜੇ ਲੋਕ ਇਹ ਗੱਲਾਂ ਕਰਦੇ ਭਾਈਆ ਜੈ ਰਾਮ ਜੀ ਤੱਕ ਵੀ ਪਹੁੰਚਦੀਆਂ, ਕਮਰੇ ਵਿੱਚ ਦਰਵਾਜ਼ਾ ਬੰਦ ਕਰਕੇ ਬੈਠ ਗਏ ਨੇ, ਨਾ ਕੁਝ ਭੋਜਨ ਛਕਦੇ ਨੇ, ਇੱਥੋਂ ਤੱਕ ਕਿ 3-4 ਦਿਨ ਬੀਤ ਗਏ, ਇਸ਼ਨਾਨ ਪਾਨ ਵੀ ਨਹੀਂ ਕੀਤਾ, ਸਰੀਰ ਦੇ ਕੱਪੜੇ ਵੀ ਮਲੀਨ ਨੇ। ਉੱਧਰ ਦੌਲਤ ਖਾਂ ਦੇ ਕੋਲ ਵੀ ਚੁਗਲਖੋਰਾਂ ਨੇ ਚੁਗਲੀਆਂ ਕੀਤੀਆਂ ਨੇ, ਦੂਤੀ ਲਾਈ ਮਹਾਰਾਜ ਸੱਚੇ ਪਾਤਸ਼ਾਹ ਦੀ, ਅਤੇ ਦੌਲਤ ਖਾਂ ਵੀ ਭਰਮਿਆ ਹੈ। ਉਹਨੇ ਵੀ ਆਖਿਆ ਵੀ ਹਾਂ, ਲੇਖਾ ਜੋਖਾ ਤਾਂ ਹੋਣਾ ਚਾਹੀਦਾ। ਆਓ ਇਹ ਕਥਾ ਅੱਗੇ ਆਰੰਭ ਹੋ ਰਹੀ ਹੈ। ਮਹਾਰਾਜ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਦੀ ਇਹ ਪਵਿੱਤਰ ਪਾਵਨ ਕਥਾ ਹੈ। ਮਨ ਔਰ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਪਵਿੱਤਰ ਔਰ ਪਾਵਨ ਚਰਣਾ ਕਮਲਾਂ ਦਾ ਧਿਆਨ ਉਹ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਇਆਂ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਗਏ ਪਵਿੱਤਰ ਪਾਵਨ ਗੁਰਮੰਤਰ ਨੂੰ ਜਪੀਏ। ਆਖੀਏ ਜੀ ਸਤਨਾਮ
ਸ਼੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਅਏ ਗੁਰੂ ਸਾਹਿਬ ਜੀਓ, ਦੋਹੇਰਾ ਸੁਣ ਕਰ ਦੂਤੀ ਨਿਰਿਪਤ ਤਵ ਪਰਮਿਓ ਭੇਜਿਓ ਦਾਸ।
ਨਵਾਬ ਦੌਲਤ ਖਾਂ ਨੇ ਜਿਸ ਵੇਲੇ ਚੁਗਲਖੋਰਾਂ ਕੋਲੋਂ ਚੁਗਲੀਆਂ ਸੁਣੀਆਂ, ਜਦੋਂ ਉਹਨਾਂ ਆਖਿਆ ਜੀ ਨਾਨਕ ਨੇ ਤੁਹਾਡਾ ਮੋਦੀ ਖਾਨਾ ਲੁਟਾ ਦਿੱਤਾ ਹੈ ਅਤੇ ਹੁਣ ਤੁਹਾਡਾ ਹਿਸਾਬ ਕਿਤਾਬ ਦੇਣ ਦੇ ਡਰ ਤੋਂ ਉਹ ਜਾਣ ਬੁੱਝ ਕੇ ਇਹੋ ਜਿਹਾ ਪਖੰਡ ਰਚ ਕੇ ਮੜੀਆਂ 'ਚ ਜਾ ਬੈਠੇ ਨੇ। ਅਤੇ ਦੌਲਤ ਖਾਂ ਨੇ ਸੁਣਦਿਆਂ ਸਾਰ ਆਖਿਆ ਵੀ ਗੱਲ ਤਾਂ ਸਹੀ ਹੈ, ਲੇਖਾ ਤਾਂ ਮੈਨੂੰ ਕਰਨਾ ਚਾਹੀਦਾ, ਹਿਸਾਬ ਕਿਤਾਬ ਤਾਂ ਪੁੱਛਣਾ ਚਾਹੀਦਾ। ਇਹ ਸੋਚ ਕੇ ਨਵਾਬ ਦੌਲਤ ਖਾਂ ਨੇ ਉਸੇ ਵੇਲੇ ਆਪਣਾ ਇੱਕ ਦਾਸ, ਆਪਣਾ ਇੱਕ ਸੇਵਾਦਾਰ ਭੇਜਿਆ ਹੈ।
ਤੁਰਨ ਆਨ ਬੁਲਾਏ ਕੈ ਦੇ ਲੇਖਾ ਮਮਰਾਸ।
ਆਖਿਆ ਉਸ ਦਾਸ ਨੂੰ ਵੀ ਜਾ, ਤੈਨੂੰ ਮੜੀਆਂ ਜਾਂ ਕਬਰਾਂ ਵਿੱਚ ਗੁਰੂ ਨਾਨਕ ਸਾਹਿਬ ਕੋਲ ਜਾਣ ਦੀ ਲੋੜ ਨਹੀਂ, ਉਹਨਾਂ ਦਾ ਭਾਈਆ ਹੈ ਜੈ ਰਾਮ, ਕਿਉਂਕਿ ਉਹਦੀ ਜ਼ਿੰਮੇਵਾਰੀ ਸੀ। ਆਪਾਂ ਦਾ ਮੋਦੀ ਖਾਨੇ ਦੀ ਜ਼ਿੰਮੇਵਾਰੀ ਜੈ ਰਾਮ ਨੂੰ ਦਿੱਤੀ ਹੈ, ਚਾਬੀਆਂ ਉਹਨੂੰ ਦਿੱਤੀਆਂ ਸੀ। ਇੱਦਾਂ ਕਰੋ ਵੀ ਜਾਓ, ਜਾ ਕੇ ਜੈ ਰਾਮ ਦੇ ਘਰ ਜਾ ਕੇ ਜੈ ਰਾਮ ਨੂੰ ਬੁਲਾ ਕੇ ਲਿਆਓ ਔਰ ਉਹਨੂੰ ਆਖੋ ਵੀ ਆ ਕੇ ਮੇਰਾ ਲੇਖਾ ਦੇਵੇ, ਆ ਕੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਦੇਵੇ।
ਸਵਈਆ ਆਲੀਆ ਤੇ ਤਤਕਾਲ ਜਲਾਮ ਬੁਲਾਏ ਕੈ ਬੋਲਤ ਦੌਲਤ ਖਾਨਾ।
ਇੱਦਾਂ ਭਾਈਏ ਜੈ ਰਾਮ ਜੀ ਦੇ ਘਰ ਉਹ ਦਾਸ ਪਹੁੰਚਿਆ ਅਤੇ ਸੱਦਾ ਭੇਜ ਦਿੱਤਾ ਕਿ ਤੈਨੂੰ ਨਵਾਬ ਸਾਹਿਬ ਦੌਲਤ ਖਾਂ ਨੇ ਸੱਦਿਆ ਬੁਲਾਇਆ ਹੈ। ਤੋ ਭਾਈਆ ਜੈ ਰਾਮ ਜੀ ਨੂੰ ਇਸ ਤਰ੍ਹਾਂ ਜਦੋਂ ਬੁਲਾਵਾ ਭੇਜਿਆ ਤੋਂ ਭਾਈਏ ਜੈ ਰਾਮ ਤੱਕ ਇਹ ਸੁਨੇਹਾ ਪਹੁੰਚਿਆ ਤੇ ਗਏ। ਨਵਾਬ ਦੌਲਤ ਖਾਂ ਬੋਲਿਆ ਭਾਈਏ ਜੈ ਰਾਮ ਨੂੰ ਕਹਿਣ ਲੱਗਾ,
ਸਾਲ ਕੋ ਲੇਖਾ ਮਿਸਾਲ ਲਖੋ ਅਬ ਦੇਵੋ ਜਾਂ ਬਿਦਸੋ ਮਨ ਮਾਨਾ।
ਕਹਿਣ ਲੱਗਾ ਜੈ ਰਾਮ ਜੀ, ਤੁਸੀਂ ਬੜੇ ਨੇਕ ਇਨਸਾਨ ਹੋ ਤੇ ਬੜੇ ਪੁਰਾਣੇ ਸਮੇਂ ਤੋਂ ਇਸ ਨਗਰ 'ਚ ਰਹਿ ਰਹੇ ਹੋ, ਮੈਨੂੰ ਤੁਹਾਡੇ 'ਤੇ ਬੜਾ ਭਰੋਸਾ, ਇਸ ਕਰਕੇ ਮੈਂ ਤੁਹਾਨੂੰ ਮੋਦੀ ਖਾਨੇ ਦਾ ਕੰਮ ਸੰਭਾਲਿਆ ਸੀ। ਤੁਸੀਂ ਅੱਗੋਂ ਕੰਮ ਆਪਣੇ ਰਿਸ਼ਤੇਦਾਰ ਨਾਨਕ ਨੂੰ ਦੇ ਦਿੱਤਾ ਸੀ ਅਤੇ ਤਕਰੀਬਨ ਇੱਕ ਸਾਲ ਹੋ ਗਿਆ, ਤੁਸੀਂ ਮੋਦੀ ਖਾਨੇ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਇੱਕ ਸਾਲ ਦਾ ਬੜਾ ਵੱਡਾ ਲੇਖਾ ਜੋਖਾ ਬਣ ਜਾਂਦਾ ਵੀ ਜਿੱਥੇ ਹਜ਼ਾਰਾਂ ਬੰਦੇ ਲੈਣ ਆ ਰਹੇ ਨੇ, ਫਿਰ ਖਰੀਦ ਕੇ ਜਾ ਰਹੇ ਨੇ, ਰੋਜ਼ ਆਮਦਨ ਇੱਥੇ ਜਮ੍ਹਾਂ ਕਰਾਉਂਦੇ ਹੋ, ਫਿਰ ਇੱਥੋਂ ਖਰਚਾ ਲੈ ਕੇ ਜਾਂਦੇ ਹੋ, ਇੱਕ ਸਾਲ ਦਾ ਬੜਾ ਵੱਡਾ ਲੇਖਾ ਹੈ ਅਤੇ ਹੁਣ ਉਹ ਇੱਕ ਸਾਲ ਦਾ ਲੇਖਾ ਹਿਸਾਬ ਕਿਤਾਬ ਮੈਂ ਕਰਨਾ ਚਾਹੁੰਦਾ, ਇਸ ਕੰਮ ਨੂੰ ਕਰਨ ਵਾਸਤੇ ਮੇਰਾ ਮਨ ਮੰਨਦਾ ਹੈ।
ਬਾਕੀ ਜਿਤੀ ਨਿਕਸੇ ਅਮਰੀ ਸਭ ਤੋਟੇ ਗਲੇ ਮੈਂ ਜਾਣਨਾ ਛਾਨਾ।
ਅਤੇ ਜੈ ਰਾਮ ਜੀ ਇੱਕ ਗੱਲ ਧਿਆਨ ਨਾਲ ਸੁਣ ਲਓ, ਮੈਂ ਹਿਸਾਬ ਕਿਤਾਬ ਇੱਕ ਇੱਕ ਟਕੇ ਦਾ, ਇੱਕ ਇੱਕ ਪੈਸੇ ਦਾ ਕਰਨਾ ਅਤੇ ਜਿਹੜਾ ਮੇਰਾ ਧਨ ਤੁਹਾਡੇ ਵੱਲ ਵਧੇਗਾ ਨਾ, ਅਤੇ ਮੈਂ ਇੱਕ ਇੱਕ ਪੈਸਾ ਆਪਣਾ ਤੁਹਾਡੇ ਕੋਲੋਂ ਵਸੂਲਣਾ। ਇਹ ਗੱਲ ਕੋਈ ਲੁਕੀ ਹੋਈ ਨਹੀਂ, ਮੈਂ ਸਭਾ ਵਿੱਚ ਬਹਿ ਕੇ ਕਹਿ ਰਿਹਾ ਕਿ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਲਵਾਂਗਾ ਔਰ ਜਿੰਨੇ ਪੈਸੇ ਤੁਹਾਡੇ ਵੱਲ ਵਧਣਗੇ ਉਹ ਪੈਸੇ ਮੈਂ ਤੁਹਾਡੇ ਕੋਲੋਂ ਲਵਾਂਗਾ। ਇਹ ਗੱਲ ਕੋਈ ਗੁਪਤ ਜਾਂ ਕਿਸੇ ਪ੍ਰਕਾਰ ਦੀ ਛੁਪੀ ਹੋਈ ਨਾ ਜਾਣੀ।
ਕੱਟ ਕਿਦੋਂ ਵੱਧ ਹੱਟ ਬਟੋਰੋ ਡਾਂਟ ਕਹੇ ਬਚ ਰਾਟ ਏਆਨਾ।
ਕਹਿੰਦਾ ਭਾਵੇਂ ਤੁਹਾਨੂੰ ਘਾਟਾ ਪਿਆ ਹੋਵੇ, ਭਾਵੇਂ ਤੁਹਾਡਾ ਨੁਕਸਾਨ ਹੋਇਆ ਹੋਵੇ, ਮੈਂ ਉਹਦੇ ਨਾਲ ਕੁਝ ਲੈਣਾ ਦੇਣਾ ਨਹੀਂ। ਮੈਂ ਤਾਂ ਆਪਣਾ ਹਿਸਾਬ ਕਿਤਾਬ ਪੂਰਾ ਕਰਨਾ ਵੀ ਜਿੰਨੇ ਮੇਰੇ ਖਜ਼ਾਨੇ 'ਚੋਂ ਗਏ ਨੇ ਮੈਂ ਉਹਨੇ ਲੈਣੇ ਨੇ। ਇੱਦਾਂ ਇਹਨੇ ਡਾਂਟ ਕੇ ਭਾਈਏ ਜੈ ਰਾਮ ਨੂੰ ਇਹ ਗੱਲ ਕਹੀ। ਇਹ ਗੱਲ ਕਹਿਣ ਦਾ ਲਿਹਾਜ਼ਾ ਉਹਦਾ ਪਿਆਰ ਵਾਲਾ ਨਹੀਂ ਸੀ, ਡਾਂਟ ਭਰੇ ਸ਼ਬਦਾਂ ਦੇ ਵਿੱਚ ਜਿਹੜਾ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਸੀ, ਸਤਿਗੁਰੂ ਗੁਰਦੇਵ ਜੀ ਦੀ ਮਹਿਮਾ ਜਾਣੀ ਨਹੀਂ ਸੀ ਦਵਾ ਦੌਲਤ ਖਾਂ ਨੇ, ਤੇ ਭਾਈਏ ਜੈ ਰਾਮ ਨੂੰ ਡਾਂਟਦਿਆਂ ਹੋਇਆ ਇਹ ਸ਼ਬਦ ਕਹੇ।
ਦੋਹੇਰਾ ਤਪਿਓ ਲੋ ਬ੍ਰਿਣ ਪਾਕ ਪਰ ਲਗ ਸੰਕਟ ਅਧਕਾਏ।
ਜਦੋਂ ਭਾਈਏ ਜੈ ਰਾਮ ਨੇ ਸੁਣਿਆ, ਇਹ ਸ਼ਬਦ ਸੁਣੇ ਨਵਾਬ ਦੌਲਤ ਖਾਂ ਦੇ, ਤੇ ਸੁਣ ਕੇ ਇੱਦਾਂ ਹਿਰਦਾ ਦੁਖੀ ਹੋਇਆ, ਕਹਿੰਦੇ ਜਿਵੇਂ ਕੋਈ ਜ਼ਖਮ ਬੜਾ ਪੱਕਿਆ ਹੋਵੇ ਨਾ, ਵਿਸਫੋਟ ਬਣਿਆ ਹੋਵੇ ਅਤੇ ਪੱਕੇ ਜ਼ਖਮ ਦੇ ਉੱਤੇ ਕੋਈ ਲੋਹਾ ਤਪਾ ਕੇ ਸੜਦਾ ਸੜਦਾ ਲਾ ਦੇਵੇ ਅਤੇ ਭਿਆਨਕ ਪੀੜਾ ਉੱਠਦੀ ਹੈ, ਕਹਿੰਦੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਪੀੜਾ ਭਾਈਏ ਜੈ ਰਾਮ ਦੇ ਹਿਰਦੇ 'ਚ ਉੱਠੀ ਜਦੋਂ ਇਹ ਸ਼ਬਦ ਸੁਣੇ। ਇੱਕ ਇੱਜ਼ਤਦਾਰ ਵਿਅਕਤੀ ਸਨ ਨਗਰ ਵਿੱਚ, ਅਤੇ ਨਵਾਬ ਦੌਲਤ ਖਾਂ ਜਿਹੜਾ ਹੁਣ ਤੱਕ ਸਤਿਕਾਰ ਕਰਦਾ ਸੀ ਅੱਜ ਕਬੂਲ ਬੋਲ ਰਿਹਾ। ਦੂਜੀ ਮਨ ਵਿੱਚ ਇਹ ਵੀ ਫਿਕਰ ਸੀ, ਚਿੰਤਾ ਸੀ ਵੀ ਘਾਟਾ ਪਤਾ ਨਹੀਂ ਇੱਕ ਸਾਲ 'ਚ ਕਿੰਨਾ ਪੈ ਗਿਆ ਹੋਣਾ ਅਤੇ ਮੈਂ ਕਿੱਥੋਂ ਪੂਰਾ ਕਰਾਂਗਾ, ਇਹ ਵੀ ਸੋਚ। ਕਹਿੰਦੇ ਨਵਾਬ ਦੌਲਤ ਖਾਂ ਦੇ ਬੋਲ ਸੁਣ ਕੇ ਇਸ ਤਰ੍ਹਾਂ ਭਾਈਆ ਜੈ ਰਾਮ ਜੀ ਬਹੁਤ ਦੁਖੀ ਹੋਏ।
ਤਿਉਂ ਸੁਣ ਬਚਨ ਨਰੇਸ਼ ਕੇ ਉੱਠਿਓ ਰਿਦੇ ਅਕੁਲਾਏ।
ਕਿਸੇ ਪੱਕੇ ਜ਼ਖਮ ਦੇ ਉੱਤੇ ਤਪਦਾ ਹੋਇਆ ਲੋਹਾ ਲੱਗ ਜਾਏ ਤੇ ਪੀੜਾ ਹੁੰਦੀ ਹੈ ਨਾ, ਇੱਦਾਂ ਇਸ ਨਰੇਸ਼ ਦੇ, ਇਸ ਰਾਜੇ ਦੇ, ਦੌਲਤ ਖਾਂ ਦੇ ਬੋਲ ਸੁਣ ਕੇ, ਇਹਦੇ ਬਚਨ ਸੁਣ ਕੇ ਭਾਈਆ ਜੈ ਰਾਮ ਜੀ ਦਾ ਹਿਰਦਾ ਇੱਕ ਵਾਰੀ ਵਿਆਕੁਲ ਹੋ ਉੱਠਿਆ।
ਉੱਠਿਓ ਰਿਦੇ ਅਕੁਲਾਏ ਚਿੰਤਾ ਨਦੀ ਪਰਵਾਹ ਮੈਂ ਬਯੋ ਅਲੰਬ ਨਾ ਪਾਏ।
ਉੱਥੋਂ ਉੱਠ ਖਲੋਤੇ, ਨਵਾਬ ਦੌਲਤ ਖਾਂ ਦੀ ਗੱਲ ਸੁਣ ਕੇ ਉੱਠ ਖਲੋਤੇ ਅਤੇ ਚਿੰਤਾ ਦੀ ਨਦੀ ਦੇ ਵਿੱਚ ਵਹਿੰਦੇ ਚਲੇ ਜਾ ਰਹੇ ਨੇ ਅਤੇ ਕੋਈ ਕਿਨਾਰਾ ਨਹੀਂ ਮਿਲਦਾ, ਹੱਥ ਨਹੀਂ ਪੈਂਦਾ ਕਿਤੇ ਕਿ ਕਿਵੇਂ ਰੋਕਾਂ। ਜਿਵੇਂ ਕਿਸੇ ਨਦੀ ਦੇ ਪ੍ਰਵਾਹ 'ਚ ਕੋਈ ਵਹਿੰਦਾ ਚਲਾ ਜਾਏ ਅਤੇ ਉਹਨੂੰ ਕੋਈ ਆਸਰਾ ਨਾ ਮਿਲੇ, ਭਾਈਆ ਜੈ ਰਾਮ ਜੀ ਚਿੰਤਾ ਦੀ ਨਦੀ ਦੇ ਪ੍ਰਵਾਹ ਵਿੱਚ ਵਹਿੰਦੇ ਚਲੇ ਜਾ ਰਹੇ ਨੇ ਔਰ ਕੋਈ ਅਲੰਬ, ਕੋਈ ਆਸਰਾ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ।
ਹੋਏ ਅਧੀਰ ਵਿਚਾਰੇ ਕਿਆ ਇਸ ਕੋ ਅਲਾਏ।
ਧੀਰਜ ਨੂੰ ਛੱਡ ਕੇ, ਮਨ 'ਚ ਧੀਰਜ ਨਹੀਂ ਰਿਹਾ ਇਹ ਬੋਲ ਸੁਣ ਕੇ ਦੌਲਤ ਖਾਂ ਦੇ ਕਿ ਹੁਣ ਮੈਂ ਇਹਨੂੰ ਕੀ ਕਹਾਂ। ਨਵਾਬ ਦੌਲਤ ਖਾਂ ਨੂੰ ਜਵਾਬ ਕੀ ਦੇਵਾਂ, ਕਿਉਂਕਿ ਦਿਮਾਗ ਵਿੱਚ ਕੋਈ ਗੱਲ ਆਵੇ, ਕੋਈ ਵਿਚਾਰ ਆਵੇ ਤਾਂ ਕਰਨ, ਕਿਉਂਕਿ ਖਾਲਸਾ ਦੀ ਜਿਹੜੀ ਚਿੰਤਾ ਹੈ ਇਹ ਤਮੋ ਗੁਣ ਦੀ ਅੰਸ਼ ਹੈ। ਜਦੋਂ ਤਮੋ ਗੁਣ ਦੀ ਅੰਸ਼ ਮਨੁੱਖ ਦੇ ਦਿਮਾਗ 'ਤੇ ਸੁਰਤੀ ਵਿੱਚ ਛਾ ਜਾਏ ਤਾਂ ਉਦੋਂ ਦਿਮਾਗ ਜੜ ਹੋ ਜਾਂਦਾ, ਫਿਰ ਕੋਈ ਵਿਚਾਰ ਨਹੀਂ ਫੁਰਦੀ, ਫਿਰ ਕੋਈ ਸੋਚ ਨਹੀਂ ਆਉਂਦੀ। ਹਾਲਾਂਕਿ ਇਸ ਦੇ ਕੀਤਿਆਂ ਬਣਨਾ ਕੁਝ ਨਹੀਂ, ਪਰ ਇਨਸਾਨ ਦਾ ਸੁਭਾਅ ਹੈ, ਕੁਦਰਤੀ ਤੌਰ 'ਤੇ ਇਹ ਬਿਰਤੀ ਤਮੋ ਗੁਣ ਵਾਲੀ ਛਾ ਹੀ ਜਾਂਦੀ। ਭਾਈਆ ਜੈ ਰਾਮ ਜੀ ਸੋਚਦੇ ਨੇ ਵੀ ਹੁਣ ਕੀ ਕਹਾਂ, ਧੀਰਗ ਤੋਂ ਰਹਿਤ ਹੋ ਕੇ ਵਿਚਾਰ ਕਰਦੇ ਨੇ ਵੀ ਹੁਣ ਕੀ ਜਵਾਬ ਦੇਵਾਂ, ਕੀ ਕਹਾਂ।
ਸ਼੍ਰੀ ਨਾਨਕ ਤੱਕ ਆਸਰਾ ਪਤਰਾ ਖੈ ਮਮ ਸੋਏ।
ਫਿਰ ਮਨ 'ਚ ਸੋਚਿਆ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਆਸਰਾ ਤੱਕ ਕੇ ਕਿ ਮੇਰੀ ਇੱਜ਼ਤ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਰੱਖਣਗੇ, ਮੇਰੀ ਲਾਜ ਤਾਂ ਉਹਨਾਂ ਨੂੰ ਹੈ, ਮੇਰੀ ਪੱਤ ਤਾਂ ਉਹਨਾਂ ਨੂੰ ਹੈ, ਅਤੇ ਜਿਹਦੀ ਪੱਤ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਰੱਖਦੇ ਹੋਣ ਉਹਦੀ ਪੱਤ ਭਲਾ ਕੌਣ ਲਾ ਸਕਦਾ ਹੈ। ਜਿਸ ਪੱਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਏ। ਕਿਸੇ 'ਚ ਤਾਕਤ ਨਹੀਂ ਕਿ ਉਹਦੀ ਪੱਤ ਲਾ ਸਕੇ। ਭਾਈਆ ਜੈ ਰਾਮ ਜੀ ਨੇ ਹੁਣ ਇੱਕੋ ਆਸਰਾ ਵੇਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਕਿ ਹੁਣ ਮੇਰੀ ਪੱਤ ਮੇਰੀ ਇੱਜ਼ਤ ਮੇਰੇ ਸਤਿਗੁਰੂ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਰੱਖਣਗੇ।
ਬੋਲਿਓ ਤਬੈ ਨਰੇਸ਼ ਸੋ ਸ਼ਰਨ ਸੁਖਦ ਕੀ ਹੋਏ।
ਉਸ ਵੇਲੇ ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਂ ਨੂੰ ਫਿਰ ਜਵਾਬ ਦਿੱਤਾ, ਜਦੋਂ ਉਹਨੇ ਕਿਹਾ ਨਾ ਵੀ ਮੈਂ ਲੇਖਾ ਕਰਨਾ, ਹਿਸਾਬ ਕਿਤਾਬ ਕਰਨਾ ਸਾਰੇ ਸਾਲ ਦਾ, ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੁਖਦਾਈ ਸ਼ਰਨ 'ਚ ਪੈ ਕੇ ਆਪੇ ਰੱਖਣਗੇ ਮੇਰੀ ਲਾਜ, ਮੇਰੀ ਇੱਜ਼ਤ ਆਪੇ ਰੱਖਣਗੇ। ਇਹ ਮਹਾਰਾਜ ਜੀ ਦੀ ਸ਼ਰਨ ਨੂੰ ਗ੍ਰਹਿਣ ਕਰਦਿਆਂ ਹੋਇਆਂ ਭਾਈਆ ਜੈ ਰਾਮ ਜੀ ਉਸ ਵੇਲੇ ਨਰੇਸ਼ ਨੂੰ ਬੋਲੇ, ਕਹਿਣ ਲੱਗੇ ਦੌਲਤ ਖਾਂ ਨੂੰ,
ਸਵਈਆ ਇੱਕ ਵਾਰ ਮੈਂ ਨਾਨਕ ਕੇ ਟਿਗ ਜਾਏ ਕੈ ਆਏ ਕਦਿਓ ਹਿਸਾਬ ਤੁਮਾਰਾ।
ਕਹਿਣ ਲੱਗੇ ਨਵਾਬ ਸਾਹਿਬ ਇੱਕ ਵਾਰੀ ਮੈਨੂੰ ਆਗਿਆ ਦਿਓ ਕਿ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਣਾਂ ਵਿੱਚ ਜਾ ਵਾਂ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਮਿਲਾਵਾਂ, ਉਹਨਾਂ ਦੇ ਦਰਸ਼ਨ ਕਰਾਵਾਂ, ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਮੈਂ ਆ ਕੇ ਤੁਹਾਡਾ ਹਿਸਾਬ ਕਿਤਾਬ ਦੇਵਾਂਗਾ, ਜੋ ਲੇਖਾ ਜੋਖਾ ਹੈ ਉਹ ਸਾਰਾ ਹਿਸਾਬ ਕਿਤਾਬ ਮੈਂ ਆ ਕੇ ਕਰਾਂਗਾ, ਪਰ ਇੱਕ ਵਾਰੀ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਆਉਣਾ ਚਾਹੁੰਦਾ ਹਾਂ।
ਔਰ ਬੀਚ ਵਿਚਾਰਤ ਆਰਤ ਧਾਰਤ ਬਾਹਰ ਤਾਂ ਦਿਸ਼ ਪੰਥ ਪਦਾਰਾ।
ਨਵਾਬ ਦੌਲਤ ਖਾਂ ਨੂੰ ਇਹ ਜਵਾਬ ਦੇ ਕੇ ਭਾਈਆ ਜੈ ਰਾਮ ਜੀ ਉਸ ਵੇਲੇ ਮਨ 'ਚ ਆਰਤ ਵੀ ਨੇ, ਦੁਖੀ ਵੀ ਨੇ, ਵਿਆਕੁਲ ਵੀ ਨੇ, ਕਿਉਂਕਿ ਹਾਲੇ ਤਾਂ ਇਸੇ ਸੋਚ 'ਚੋਂ ਨਹੀਂ ਨਿਕਲੇ ਸੀ ਵੀ ਸਤਿਗੁਰੂ ਜੀ ਕਿਵੇਂ ਜਾ ਕੇ ਸ਼ਮਸ਼ਾਨ 'ਚ ਬਹਿ ਗਏ ਨੇ, ਕੀ ਕਾਰਨ ਹੈ, ਤਿੰਨ ਦਿਨ ਕਿੱਥੇ ਰਹੇ ਨੇ, ਹੁਣ ਇਹ ਹੋਰ ਆ ਕੇ ਕਹਿੰਦੇ। ਮੁਸੀਬਤ ਇੱਕ ਪ੍ਰਕਾਰ ਦੀ ਆਣ ਬਣੀ ਅਤੇ ਮਨ 'ਚ ਬੜੇ ਆਰਤ ਹੋਏ, ਦੁਖੀ ਹੋਏ। ਜਿੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ ਉਸੇ ਪਾਸੇ ਨਵਾਬ ਦੌਲਤ ਖਾਂ ਦੇ ਘਰੋਂ ਚੱਲ ਪਏ।
ਬਹੁ ਗੋਰਨ ਮੈਂ ਇਵੇਂ ਰਾਜਿਤ ਹੈ ਜੀ ਸ਼ਿਵ ਮਦ ਮਸਾਨ ਮਨੋ ਇਤ ਦਾਰਾ।
ਜਿਵੇਂ ਭਗਵਾਨ ਸ਼ਿਵ ਜੀ ਸਮਾਧੀ ਲਾ ਕੇ ਬਹਿ ਜਾਂਦੇ ਨੇ ਨਾ ਕਿਸੇ ਮੜੀਆਂ ਕਬਰਾਂ ਵਿੱਚ, ਕਿਉਂਕਿ ਉਹਨਾਂ ਦਾ ਨਿਵਾਸ ਵੀ ਉੱਥੇ ਮੰਨਿਆ, ਕਹਿੰਦੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾ। ਇਹ ਕੇਵਲ ਉਦਾਹਰਣ ਹੈ, ਪ੍ਰਮਾਣ ਦਾ ਕੇਵਲ ਇੱਕ ਪੱਖ ਹੁੰਦਾ, ਸਾਰੇ ਨਹੀਂ। ਉਦਾਹਰਣ ਰੂਪ ਵਿੱਚ ਪ੍ਰਮਾਣ ਦੇ ਰਹੇ ਕਿ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਬਰਾਂ ਵਿੱਚ ਮੜੀਆਂ ਵਿੱਚ ਸਮਾਧੀ ਲਾ ਕੇ ਇਸ ਤਰ੍ਹਾਂ ਬੈਠੇ ਹੋਏ ਨੇ।
ਚਿਤ ਕੰਪਤ ਬੰਦਤ ਹੱਥ ਦੋ ਕਰ ਬੰਧਨ ਬੈਨ ਜੈ ਰਾਮ ਉਚਾਰਾ।
ਜੈ ਰਾਮ ਜੀ ਆ ਗਏ, ਮਨ ਕੰਬਦਾ, ਸਤਿਗੁਰਾਂ ਦਾ ਭੈ ਵੀ ਬੜਾ, ਪ੍ਰਤਾਪ ਇੰਨਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆ ਗਏ ਜੈ ਰਾਮ ਜੀ, ਭਾਈਆ ਜੈ ਰਾਮ ਜੀ, ਅਤੇ ਮਨ ਚਿੱਤ ਕੰਬਦਾ ਹੈ, ਕੰਬਦੇ ਹੋਏ ਚਿੱਤ ਨਾਲ ਦੋਵੇਂ ਹੱਥ ਜੋੜੇ ਨੇ ਅਤੇ ਬੜੇ ਪਿਆਰ ਨਾਲ ਨਮਸਕਾਰ ਕਰਦਿਆਂ ਹੋਇਆਂ ਗੁਰਦੇਵ ਜੀ ਨੂੰ ਭਾਈਆ ਜੈ ਰਾਮ ਜੀ ਬੇਨਤੀ ਕਰਦਿਆਂ ਕਹਿਣ ਲੱਗੇ।
ਰੂਪ ਰਸਾਲ ਦਿਆਲ ਸੁਣੋ ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ।
ਕਹਿਣ ਲੱਗੇ ਹੇ ਰਸ ਦੇ ਆਲਿਆ ਰੂਪ ਦਿਆਲੂ ਪ੍ਰਭੂ ਜੀ ਸੁਣੋ, ਆਪ ਜੀ ਜਾਣੀ ਜਾਣ ਹੋ, ਆਪ ਜੀ ਨੂੰ ਕਹਿਣਾ ਨਹੀਂ ਬਣ ਆਉਂਦਾ, ਪਰ ਫਿਰ ਵੀ ਅਸੀਂ ਰਸਾਨ ਹਾਂ, ਕਹਿਣਾ ਸਾਡਾ ਫਰਜ਼, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਦਾ ਤਕਰੀਬਨ ਇੱਕ ਸਾਲ ਦਾ ਹਿਸਾਬ ਕਿਤਾਬ ਰਹਿੰਦਾ ਜੋ ਆਪਾਂ ਨਵਾਬ ਦੌਲਤ ਖਾਂ ਨੂੰ ਦੇਣਾ। ਇੱਕ ਸਾਲ ਦਾ ਲੇਖਾ ਜੋਖਾ ਆਪਣੇ ਮੋਦੀ ਖਾਨੇ ਦਾ ਰਹਿੰਦਾ ਹੈ ਔਰ ਨਵਾਬ ਕਹਿੰਦਾ ਵੀ ਮੈਨੂੰ ਇੱਕ ਸਾਲ ਦਾ ਲੇਖਾ ਹਿਸਾਬ ਚਾਹੀਦਾ।
ਮੋਹ ਬੁਲਾਏ ਅਲਾਏ ਸੁਣਾਏ ਆਏ ਸਪਾਏ ਆਇਓ ਇਸ ਥਾਨਾ।
ਮੈਨੂੰ ਨਵਾਬ ਨੇ ਸੱਦ ਕੇ ਉਚੇਚੇ ਤੌਰ ਤੇ ਗੱਲ ਕਹੀ ਆ ਵੀ ਮੈਂ ਇੱਕ ਸਾਲ ਦਾ ਹਿਸਾਬ ਕਿਤਾਬ ਇੱਕ ਇੱਕ ਪੈਸੇ ਦਾ ਲੈਣਾ। ਤੇ ਮਹਾਰਾਜ ਜੀ ਦੌਲਤ ਖਾਂ ਦੀ ਗੱਲ ਸੁਣ ਕੇ ਉਹਦੇ ਕੋਲ ਆ ਗਿਆ, ਲੈ ਕੇ ਮੈਂ ਤੁਹਾਡੇ ਕੋਲ ਆਇਆ ਹਾਂ, ਹੁਣ ਆਪ ਜੀ ਹੁਕਮ ਕਰੋ ਵੀ ਆਪ ਜੀ ਦੀ ਕੀ ਰਜਾ ਹੈ। ਮਹਾਰਾਜ ਆਪ ਜੀ ਦੀ ਕੀ ਆਗਿਆ ਹੈ? ਇੱਦਾਂ ਭਾਈਏ ਜੈ ਰਾਮ ਨੇ ਬੜੇ ਪਿਆਰ ਨਾਲ ਹੱਥ ਜੋੜ ਕੇ ਭੈ ਵਿੱਚ ਰਹਿੰਦਿਆਂ ਹੋਇਆਂ ਸਤਿਗੁਰਾਂ ਦੇ ਅਦਬ ਤੇ ਡਰ ਵਿੱਚ ਰਹਿੰਦਿਆਂ ਹੋਇਆਂ ਬੇਨਤੀ ਕੀਤੀ।
ਯੋ ਸੁਨ ਕਾਨੇ ਉੱਠੇ ਗਤ ਦਾਨ ਕਿਸੂ ਨੇ ਕਾਨ ਸੁਜਾਨ ਨਿਦਾਨਾ।
ਭਾਈਏ ਜੈ ਰਾਮ ਦੇ ਬਚਨ ਸੁਣ ਕੇ ਸਤਿਗੁਰੂ ਜੀ ਉੱਠੇ, ਉਸੇ ਵੇਲੇ ਉੱਠ ਖਲੋਤੇ, ਮੁਕਤੀਦਾਤੇ ਪਾਤਸ਼ਾਹ ਖਲੋ ਗਏ ਉੱਠ ਕੇ, ਜਿਨ੍ਹਾਂ ਨੂੰ ਕਿਸੇ ਦੀ ਕੋਈ ਕਾਣ ਕਨੋਡ ਨਹੀਂ ਵੀ ਕੋਈ ਰਾਜਾ ਹੈ ਕੋਈ ਭਾਵੇਂ ਨਵਾਬ ਹੈ, ਕਿਸੇ ਦਾ ਜਿਨ੍ਹਾਂ ਨੂੰ ਭੈ ਨਹੀਂ ਨਾ ਕਿਸੇ ਦੀ ਕਾਣ ਕਨੋਡ ਹੈ, ਐਸੇ ਸੁਜਾਨ ਤਾਈ ਦੇ ਨਿਧਾਨ ਖਜ਼ਾਨੇ ਸਤਿਗੁਰੂ ਜੀ, ਭਾਈਏ ਜੈ ਰਾਮ ਦੀ ਇਹ ਬੇਨਤੀ ਸੁਣ ਕੇ ਉਸੇ ਵੇਲੇ ਉੱਠ ਖਲੋਤੇ ਨੇ।
ਮੰਦੈ ਮੰਦ ਪਲੀ ਗਤ ਸੁੰਦਰ ਆਨੰਦ ਕੰਧ ਮੁਕੰਧ ਪਿਆਨਾ।
ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਲੱਗ ਕੇ ਨਗਰ ਵਾਲੇ ਪਾਸੇ ਨੂੰ ਚੱਲ ਪਏ ਨੇ। ਭਾਈਆ ਜੈ ਰਾਮ ਜੀ ਪਿੱਛੇ ਪਿੱਛੇ ਨਾਲ ਹੱਥ ਜੋੜੀ ਟੁਰੇ ਜਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਜ਼ਮੀਨ 'ਤੇ ਚਰਨ ਰੱਖਦੇ ਨੇ ਜੋ ਆਨੰਦ ਦਾ ਮੂਲ ਨੇ ਔਰ ਮੁਕਤੀ ਦਾਤੇ ਹਨ।
ਸੰਗ ਜੈ ਰਾਮ ਜਾਵਤ ਰਾਜ ਰੂਪ ਪਰਾਤਮ ਆਤਮ ਜੈਸੇ।
ਸਤਿਗੁਰੂ ਜੀ ਦੇ ਨਾਲ ਭਾਈਆ ਜੈ ਰਾਮ ਜੀ ਇਸ ਤਰ੍ਹਾਂ ਟੁਰੇ ਜਾ ਰਹੇ ਨੇ ਕਿ ਇੱਕ ਪਾਸੇ ਪਰਮਾਤਮਾ ਅਤੇ ਦੂਸਰੇ ਪਾਸੇ ਆਤਮਾ ਜਾ ਰਹੀ ਹੈ। ਪਰਮਾਤਮਾ ਆਤਮ ਦੋਵੇਂ ਹੀ ਇੱਕ ਰੂਪ ਹੁੰਦੇ ਨੇ ਨਾ, ਆਤਮਾ ਦਾ ਵਿਸ਼ੇਸ਼ ਰੂਪ ਹੁੰਦਾ ਉਹ ਵਿਅਸ਼ਟੀ ਹੈ ਔਰ ਪਰਮਾਤਮਾ ਸਮਸ਼ਟੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਭਾਈਆ ਜੈ ਰਾਮ ਜੀ ਇਸ ਤਰ੍ਹਾਂ ਸੋਭ ਰਹੇ ਨੇ, ਬੜਾ ਸੁੰਦਰ ਅਲੰਕਾਰ ਬੰਨਦਿਆਂ ਭਾਈ ਸੰਤੋਖ ਸਿੰਘ ਜੀ ਕਵਿਤਾ ਰਚ ਰਹੇ ਨੇ, ਕਹਿੰਦੇ ਜਿਵੇਂ ਪਰਮਾਤਮਾ ਨਾਲ ਆਤਮਾ ਟੁਰੀ ਜਾਂਦੀ ਹੋਵੇ।
ਬੇਦੀ ਨਕੇਤ ਸੁਲੇਖੇ ਕਹਿਤ ਗਏ ਜਬ ਖਾਨ ਨਕੇਤ ਮੈਂ ਪੈਸੇ।
ਬੇਦੀਆਂ ਦੇ ਕੁੱਲ ਦੇ ਕੇਤ ਸ਼੍ਰੋਮਣੀ ਸਤਿਗੁਰੂ ਜੀ ਲੇਖਾ ਦੇਣ ਵਾਸਤੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਦੇਣ ਵਾਸਤੇ ਖਾਨ ਦੇ ਮਹਿਲ ਦੇ ਵਿੱਚ ਜਿੱਥੇ ਨਵਾਬ ਦੌਲਤ ਖਾਂ ਦਾ ਖਾਨ ਦਾ ਘਰ ਸੀ ਉਹਦੇ ਨਕੇਤ ਵਿੱਚ ਮਹਾਰਾਜ ਜੀ ਜਾ ਪਹੁੰਚੇ ਨੇ।
ਲੀਨੋ ਨਵੀਂ ਸਿੰਧ ਸੰਗ ਮੁਕੰਦ ਆਨੰਦ ਹਿਰਦੈ ਪਰ ਮੰਦਰ ਬੈਸੇ।
ਨਵਾਬ ਦਾ ਜਿਹੜਾ ਮੁਨਸ਼ੀ ਸੀ ਨਵੀਂ ਸਿੰਧ ਹਿਸਾਬ ਕਿਤਾਬ ਕਰਨ ਵਾਲਾ, ਉਹਨੂੰ ਮਹਾਰਾਜ ਜੀ ਨੇ ਨਾਲ ਲੈ ਲਿਆ ਅਤੇ ਬੜਾ ਸੋਹਣਾ ਮੰਦਰ ਮਕਾਨ ਸੀ, ਉਸ ਮੰਦਰ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ।
ਕਿਨੋ ਹੈ ਲੇਖਾ ਅਲੇਖ ਜੋ ਪਤੀ ਲੇਖਾ ਕੋ ਲੇਖਾ ਕਟੈ ਕੋ ਕੈਸੇ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਦੀ ਖਾਨੇ ਦਾ ਦੁਕਾਨ ਦਾ ਲੇਖਾ ਕਰਨ ਲੱਗਾ ਨਵੀਂ ਸਿੰਧ, ਉਹਨਾਂ ਦਾ ਲੇਖਾ ਕਰਨ ਲੱਗਾ ਜਿਹੜੇ ਆਪ ਅਲੇਖ ਨੇ, ਤੇ ਕਹਿੰਦੇ ਜਿਹੜੇ ਲੇਖੇ ਦੇ ਪਤੀ ਨੇ ਉਹਨਾਂ ਦੇ ਲੇਖੇ ਵਿੱਚ ਘਾਟਾ ਕਿਵੇਂ ਪੈ ਸਕਦਾ ਹੈ? ਸਾਰੀਆਂ ਗਿਣਤੀਆਂ ਮਿਣਤੀਆਂ ਦੇ ਲੇਖਿਆਂ ਦੇ ਮਾਲਕ ਆਪ ਨੇ ਮੇਰੇ ਪਾਤਸ਼ਾਹ, ਪਤ ਲੇਖਾ ਕੋ ਲੇਖਾ ਘਟੈ ਕੋ ਤੈਸੇ। ਕਹਿੰਦੇ ਵੀ ਜਿਹੜੇ ਪਤੀ ਨੇ ਲੇਖੇ ਦੇ ਉਹਨਾਂ ਦਾ ਲੇਖਾ ਕਰਦਿਆਂ ਹਿਸਾਬ ਕਿਤਾਬ ਕਰਦਿਆਂ ਕਿਵੇਂ ਉਹਨਾਂ ਦਾ ਕੁਝ ਘਾਟਾ ਪੈ ਸਕਦਾ ਹੈ? ਐਸੇ ਸਾਹਿਬ ਜੀ ਦੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਨਵੀਂ ਸਿੰਧ ਮੁਨਸ਼ੀ ਬੜੀ ਸੁਰਤੀ ਨਾਲ ਬਰੀਕੀ ਨਾਲ ਕਰ ਰਿਹਾ।
ਇੱਕ ਸਾਲ ਕੋ ਲੇਖਾ ਵਿਸਾਲ ਹੋਤੋ ਕਰ ਲੇ ਵਹੀ ਕੀ ਜੋਰ ਮਾਨਾ।
ਇੱਕ ਸਾਲ ਦਾ ਲੇਖਾ ਜੋਖਾ ਹੁੰਦਾ ਬੜਾ ਵੱਡਾ, ਇੱਥੇ ਤਾਂ ਇੱਕ ਮਹੀਨੇ ਦਾ ਏਡਾ ਵੱਡਾ ਲੇਖਾ ਜੋਖਾ ਹੋ ਜਾਂਦਾ 12 ਮਹੀਨਿਆਂ ਦਾ। ਇੱਕ ਸਾਲ ਦਾ ਲੇਖਾ ਜੋਖਾ ਬੜਾ ਵਿਸ਼ਾਲ ਸੀ, ਉਹਨੇ ਵਹੀਆਂ ਸਾਰੀਆਂ ਸਾਲ ਦੀਆਂ ਕੱਢੀਆਂ ਹੋਈਆਂ, ਕਿੰਨੇ ਪੈਸੇ ਗਏ ਨੇ, ਕਿੰਨੇ ਆਏ ਨੇ, ਕਿੰਨਾ ਖਰਚ ਹੋਇਆ, ਕਿੰਨੀ ਆਮਦਨ ਹੋਈ ਹੈ, ਇਕੱਲੇ ਇਕੱਲੇ ਹਿਸਾਬ ਕਿਤਾਬ ਨੂੰ ਲਿਖਦਾ ਚੱਲਿਆ ਜਾ ਰਿਹਾ। ਵਹੀਆਂ ਦੇ ਉੱਤੇ ਜੋ ਕੁਝ ਲਿਖਿਆ ਪੜ੍ਹਦਾ ਚੱਲਿਆ ਜਾ ਰਿਹਾ।
ਆਮੰਦ ਉਹ ਖਰਚੀ ਕੋ ਸ਼ੁਮਾਰ ਕੈ ਕੀਨ ਭਲੇ ਗਿਣਤੀ ਬਿਦ ਨਾਨਾ।
ਜਿੰਨੀ ਆਮਦਨ ਸੀ ਉਹ ਵੀ ਲਿਖੀ, ਜਿੰਨਾ ਖਰਚਾ ਹੋਇਆ ਉਹ ਵੀ ਲਿਖਿਆ, ਚੰਗੀ ਤਰ੍ਹਾਂ ਸੰਭਾਲ ਸੰਭਾਲ ਕੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਲਾ ਕੇ ਗਿਣਤੀ ਮਿਣਤੀ ਕਰ ਰਿਹਾ।
ਕਾਗਦ ਲੈ ਕਰ ਬ੍ਰਿੰਦ ਲਿਖੇ ਨਵੀਂ ਸਿੰਧ ਕੀ ਬੁੱਧ ਥਕੀ ਬਿਸਮਾਨਾ।
ਤੇ ਕਾਗਜ਼ ਲੈ ਲਏ, ਕਈ ਕਾਗਜ਼ਾਂ ਦੇ ਉੱਤੇ ਹਿਸਾਬ ਕਿਤਾਬ ਲਿਖਣਾ ਪਿਆ। ਇੱਕ ਸਾਲ ਦਾ ਲੇਖਾ ਸੀ, ਕਈ ਕਾਗਜ਼ਾਂ ਦੇ ਉੱਤੇ ਹਿਸਾਬ ਕਿਤਾਬ ਨਵੀਂ ਸਿੰਧ ਨੇ ਮੁਨਸ਼ੀਆਂ ਨੇ ਰਲ ਮਿਲ ਕੇ ਲਿਖਿਆ। ਅਤੇ ਜਦੋਂ ਲੇਖੇ ਦੇ ਉਹ ਕਾਗਜ਼ ਪੜ੍ਹੇ ਅਤੇ ਵੇਖ ਕੇ ਇਸ ਮੁਨਸ਼ੀ ਦੀ ਮੱਤ ਥੱਕ ਗਈ, ਹੈਰਾਨ ਹੀ ਹੋ ਗਿਆ ਲੇਖੇ ਵਿੱਚ ਪੜ੍ਹ ਕੇ।
ਦੀਨ ਦਿਆਲ ਰਹੇ ਪੁੰਨ ਵਾਦੇ ਮੈਂ ਸ਼੍ਰੀ ਗੁਰੂ ਅੰਗਦ ਜੀ ਸੁਨ ਕਾਨਾ।
ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ। ਕਹਿੰਦੇ ਜਦੋਂ ਉਹਨੇ ਲੇਖਾ ਜੋਖਾ ਕਰਕੇ ਹਿਸਾਬ ਕਿਤਾਬ ਸਾਰਾ ਕੱਢ ਕੇ ਕਾਗਜ਼ ਵੇਖਿਆ ਨਾ ਮੁਨਸ਼ੀ ਨੇ, ਅਤੇ ਵੇਖ ਕੇ ਹੇ ਗੁਰੂ ਅੰਗਦ ਸਾਹਿਬ ਜੀ ਹੈਰਾਨ ਹੋ ਗਿਆ ਮੁਨਸ਼ੀ। ਕਿਉਂ ਹੈਰਾਨ ਹੋਇਆ? ਕਿਉਂਕਿ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਹੀ ਵਾਧਾ ਨਿਕਲਿਆ। ਦੀਨਾਂ 'ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਪਾਤਸ਼ਾਹ ਫਿਰ ਵਾਧੇ 'ਚ ਨਿਕਲੇ, ਮਹਾਰਾਜ ਜੀ ਦਾ ਫਿਰ ਵਾਧਾ ਹੀ ਨਿਕਲਿਆ।
ਸੱਤ ਸੈ ਸੱਠ ਨਿਕਾਸੇ ਹੈ ਸ਼ੇਖ ਸੁਨੀ ਨਿਜ ਸ਼੍ਰੋਣ ਮੈਂ ਦੌਲਤ ਖਾਨਾ।
ਕਿੰਨਾ ਵਾਧਾ ਨਿਕਲਿਆ ਸਤਿਗੁਰਾਂ ਦਾ, 760 ਰੁਪਈਏ ਮਹਾਰਾਜ ਜੀ ਦੇ ਵੱਧ ਗਏ ਦੌਲਤ ਖਾਂ ਕੋਲੋਂ, ਜਿਹੜੇ ਲੈਣੇ ਬਣਦੇ ਸੀ ਸਾਰਾ ਹਿਸਾਬ ਕਿਤਾਬ ਕਰਕੇ। 760 ਰੁਪਈਏ ਮਹਾਰਾਜ ਜੀ ਦੇ ਵਧੇ। ਜਦੋਂ ਨਵਾਬ ਦੌਲਤ ਖਾਂ ਦੇ ਕੰਨਾਂ ਵਿੱਚ ਵੀ ਖਬਰ ਪਈ, ਉਹਨੇ ਵੀ ਸੁਣਿਆ ਵੀ ਦੱਸੋ ਕਿੰਨੇ ਵਧੇ ਨੇ ਮੇਰੇ ਉਹਨਾਂ ਵੱਲ। ਉਹ ਕਹਿੰਦੇ ਮਹਾਰਾਜ ਤੁਹਾਡੇ ਨਹੀਂ ਉਹਨਾਂ ਦੇ, ਤੁਹਾਡੇ ਵੱਲ ਵੱਧ ਗਏ ਨੇ। ਆਹ ਚੁਗਲਖੋਰ ਆ ਕੇ ਜਿਹੜੇ ਦੂਤੀਆਂ ਲਾਉਣ ਵਾਲੇ ਉਹ ਸਾਰੇ ਝੂਠੇ ਪੈ ਗਏ ਨੇ, ਵਾਧਾ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਿਕਲਿਆ ਤੁਹਾਡੇ ਵੱਲ। ਇਸ ਪ੍ਰਕਾਰ 760 ਰੁਪਈਏ ਵੱਧਦੇ ਹੋਏ ਆਪਣੇ ਵੱਲ ਮਹਾਰਾਜ ਜੀ ਦੇ ਸੁਣ ਕੇ।
ਹੋਤ ਪਇਓ ਬਿਸਮਾ ਦੇ ਰਿਦੇ ਅਹਿਲਾਦ ਜਰਾਮ ਨਾ ਜਾਏ ਬਖਾਨਾ।
ਦੌਲਤ ਖਾਂ ਬੜਾ ਹੈਰਾਨ ਹੋਇਆ, ਬੜਾ ਬਿਸਮਾਦ ਵਿੱਚ ਵੀ ਹੋਇਆ ਕਿ ਅਹਿਲਾਦ ਜਰਾਮ ਉੱਧਰ ਭਾਈਆ ਜੈ ਰਾਮ ਦੇ ਅੰਦਰ ਜਿੰਨੀ ਖੁਸ਼ੀ ਕਹਿੰਦੇ ਉਹ ਦੱਸੀ ਨਹੀਂ ਜਾ ਸਕਦੀ। ਜਿੰਨੀ ਖੁਸ਼ੀ ਭਾਈਏ ਜੈ ਰਾਮ ਦੇ ਹਿਰਦੇ 'ਚ ਹੋਈ ਕਹਿੰਦੇ ਉਹ ਖੁਸ਼ੀ ਬਿਆਨ ਕਰਕੇ ਨਹੀਂ ਕਹੀ ਜਾ ਸਕਦੀ।
ਮੰਦ ਮਤੀ ਮਨ ਨਿੰਦਕ ਲੱਜਤ ਬਿੰਦਤ ਭੇਦ ਨਾ ਮੂਡ ਅਜਾਨਾ।
ਜਿਹੜੇ ਮਾੜੀ ਮਤ ਵਾਲੇ ਸਨ ਅਤੇ ਮਹਾਰਾਜ ਜੀ ਦੀ ਨਿੰਦਾ ਕਰਨ ਵਾਲੇ ਨਿੰਦਕ ਸੀ, ਸਾਰੇ ਲੱਜਤ ਹੋ ਗਏ। ਜਿਹੜੇ ਤਮਾਸ਼ਾ ਵੇਖਣ ਆਏ ਸੀ ਨਾ ਦੌਲਤ ਖਾਂ ਦੀ ਕਚਹਿਰੀ 'ਚ ਬੈਠੇ ਵੀ ਵੇਖਾਂਗੇ ਹੁਣ ਅਸੀਂ, ਜਦੋਂ ਵੇਖਿਆ ਵੀ 760 ਰੁਪਈਏ ਵੱਧ ਨਿਕਲ ਆਏ ਮਹਾਰਾਜ ਜੀ ਦੇ ਅਤੇ ਸਾਰਿਆਂ ਦੀਆਂ ਧੋਣਾਂ ਨੀਵੀਆਂ, ਅਤੇ ਲੱਜਤ ਹੋ ਗਏ। ਜਿਹੜੇ ਮੂਰਖ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਨਹੀਂ ਸਨ ਜਾਣਦੇ।
ਕੀਰਤ ਪਾਵਸ ਸੋ ਜਵਾਤ ਸੋ ਜੋ ਨਸੀ ਹੈ ਚੱਕਵਾਕ ਸਮਾਨਾ।
ਇਹਦੇ ਕੀ ਕਰਨ, ਮਹਾਰਾਜ ਜੀ ਦੀ ਕੀਰਤੀ ਮੀਂਹ ਦੇ ਤੁੱਲ ਹੈ। ਪਾਤਸ਼ਾਹ ਦੀ ਜਿਹੜੀ ਉਪਮਾ ਹੈ ਉਹ ਮੋਹਲੇ ਧਾਰ ਵਰਖਾ ਹੈ, ਅਤੇ ਮੂਰਖ ਸਾਰੇ ਜਵਾਸੇ ਦੇ ਪੌਦਿਆਂ ਵਾਂਗੂ ਨੇ। ਮੀਂਹ ਪੈਂਦਾ ਜਵਾਸਾ ਸੜ ਜਾਂਦਾ ਹੈ। ਮਹਾਰਾਜ ਜੀ ਦੀ ਕੀਰਤੀ ਵੇਖ ਕੇ ਇਹ ਵੀ ਸੜ ਬਲ ਗਏ ਸਨ, ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਉਹ ਚੰਦਰਮਾ ਦੀ ਚਾਂਦਨੀ ਸਮਾਨ ਹੈ, ਅਤੇ ਜਿੰਨੇ ਨਿੰਦਕ ਨੇ ਚੱਕਵੀਆਂ ਅਤੇ ਚੱਕਵੇ ਤੁੱਲ ਇਹਨਾਂ ਨੂੰ ਚੰਦਰਮਾ ਦੀ ਚਾਂਦਨੀ ਚੰਗੀ ਨਹੀਂ ਲੱਗਦੀ।
ਦੋਹੇਰਾ ਨਿੰਦਕ ਕੂਰੇ ਸਮਝ ਕੇ ਦੌਲਤ ਖਾਨ ਨਰੇਸ਼।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਵਡਿਆਈ ਹੋਈ। ਉੱਧਰ ਨਵਾਬ ਦੌਲਤ ਖਾਂ ਨਰੇਸ਼ ਨੇ ਵੇਖਿਆ ਵੀ ਜਿਹੜੇ ਨਿੰਦਾ ਕਰਨ ਵਾਲੇ ਨਿੰਦਕ ਸੀ ਸਾਰੇ ਝੂਠੇ ਨੇ, ਪਹਿਲੋਂ ਵੀ ਇਹਨਾਂ ਨਿੰਦਕਾਂ ਨੇ ਬੜੀ ਨਿੰਦਾ ਕੀਤੀ, ਮੈਂ ਪਤਿਆ ਕੇ ਵੀ ਵੇਖਿਆ ਪਰ ਮੈਨੂੰ ਨਹੀਂ ਸੀ ਭਰੋਸਾ ਬਣਦਾ, ਪਰ ਇਹਨਾਂ ਦਾ ਫਿਰ ਅੱਜ ਵਾਧਾ ਨਿਕਲਿਆ। ਇਹ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਕਿਵੇਂ ਇਹਨਾਂ ਨੇ ਮੋਦੀ ਖਾਨਾ ਲੁਟਾਇਆ, ਇੱਥੋਂ ਤੱਕ ਵੀ ਜਿਹੜਾ ਖਜ਼ਾਨਾ ਸੀ ਮਾਇਆ ਵਾਲਾ ਉਹ ਵੀ ਸਾਰਾ ਇਹਨਾਂ ਨੇ ਲੁਟਾ ਦਿੱਤਾ, ਫਿਰ ਇਹਨਾਂ ਦਾ ਵਾਧਾ। ਨਵਾਬ ਦੌਲਤ ਖਾਂ ਉਸ ਵੇਲੇ ਹੈਰਾਨ ਹੋ ਰਿਹਾ ਕਿ ਜਿੰਨੇ ਨਿੰਦਕ ਨੇ ਸਾਰੇ ਝੂਠੇ ਹਨ।
ਲੀਨੇ ਨਿਕਟ ਹਕਾਰ ਕੈ ਕਮਲ ਨੈਣ ਜਗਤੇਸ਼।
ਇਹਨੇ ਆਖਿਆ ਵੀ ਜਾਓ ਕਮਲ ਨੈਣ ਸਤਿਗੁਰੂ ਜੀ ਨੂੰ ਮੇਰੇ ਕੋਲ ਬੁਲਾ ਲਿਆ ਦਰਬਾਰ 'ਚ ਜਿੱਥੇ ਇਹਦੀ ਸਭਾ ਲੱਗੀ ਸੀ, ਕਿਉਂਕਿ ਲੇਖਾ ਜੋਖਾ ਇੱਕ ਪਾਸੇ ਹੁੰਦਾ ਸੀ। ਕਹਿੰਦਾ ਵੀ ਜਗਤ ਨੌ ਕਮਲ ਨੈਣ ਜਗਤੇਸ਼ ਨੂੰ ਕਿਰਪਾ ਕਰਕੇ ਮੇਰੇ ਕੋਲ ਲੈ ਆਓ। ਮਹਾਰਾਜ ਜੀ ਨੂੰ ਇਸ ਤਰ੍ਹਾਂ ਇਹਨੇ ਆਪਣੇ ਕੋਲ ਬੁਲਾਇਆ।
ਕਬਿਤ ਪਇਓ ਹੈ ਹਿਸਾਬ ਜਬ ਪਨਤ ਨਵਾਬ ਤਬ।
ਹਿਸਾਬ ਕਿਤਾਬ ਹੋ ਗਿਆ ਤੇ ਮਹਾਰਾਜ ਜੀ ਨੂੰ ਸੱਦ ਲਿਆ। ਸਤਿਗੁਰੂ ਜੀ ਆ ਕੇ ਖਲੋ ਗਏ ਨਵਾਬ ਦੇ ਕੋਲ, ਜਿਹਨਾਂ ਨੂੰ ਕਿਸੇ ਦਾ ਭੈ ਨਹੀਂ ਡਰ ਨਹੀਂ। ਹਿਸਾਬ ਕਿਤਾਬ ਹੋਣ ਤੋਂ ਬਾਅਦ ਨਵਾਬ ਬੋਲਿਆ,
ਲੀਜੇ ਨਿਜ ਬਾਕੀ ਅਬ ਕਾਰ ਪੁਨ ਕੀਜੀਏ।
ਕਹਿਣ ਲੱਗਾ ਨਾਨਕ ਜੀ ਇੱਦਾਂ ਕਰੋ ਵੀ ਜਿਹੜੀ ਤੁਹਾਡੀ ਮਾਇਆ ਮੇਰੇ ਵੱਲ ਵਧੀ ਆ 760 ਰੁਪਈਏ ਉਹ ਲੈ ਲਓ ਤੇ ਅੱਗੋਂ ਆਪ ਜੀ ਫਿਰ ਮੋਦੀ ਖਾਨੇ ਦਾ ਕੰਮ ਸ਼ੁਰੂ ਕਰ ਦਿਓ। ਜਿੰਨੇ ਹੋਰ ਚਾਹੀਦੇ ਨੇ ਉਹ ਵੀ ਲੈ ਜਾਓ ਤੇ ਮੋਦੀ ਖਾਨੇ ਦੀ ਜਿਹੜੀ ਕਾਰ ਹੈ ਉਹ ਦੁਬਾਰਾ ਸ਼ੁਰੂ ਕਰ ਦਿਓ।
ਦੇਵੋ ਧਨ ਔਰ ਤੁਮ ਰਹੋ ਏ ਠੋਰ।
ਤੁਸੀਂ ਇੱਥੇ ਹੀ ਰਹੋ, ਜਿੰਨੀ ਮਾਇਆ ਹੋਰ ਚਾਹੀਦੀ ਹੈ, ਜਿੰਨਾ ਧਨ ਹੋਰ ਚਾਹੀਦਾ ਉਹ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ।
ਵਾਦਾ ਹੋਏ ਜੋ ਬਹੋਰ ਬਿਨ ਦੇਰ ਔਰ ਲੀਜੀਏ।
ਅੱਗੇ ਵੀ ਜੇ ਤੁਹਾਡਾ ਵਾਧਾ ਨਿਕਲੇਗਾ ਮੈਂ ਬਿਨਾਂ ਦੇਰੀ ਤੋਂ ਉਸੇ ਵੇਲੇ ਤੁਹਾਡਾ ਵਾਧਾ ਤੁਹਾਡੇ ਹੱਥ 'ਚ ਰੱਖਾਂਗਾ। ਹੁਣ ਵੀ ਜਿੰਨੇ ਵਧੇ ਨੇ ਲੈ ਲਓ, ਉਹਦੇ ਤੋਂ ਇਲਾਵਾ ਹੋਰ ਜਿੰਨੇ ਚਾਹੀਦੇ ਨੇ ਉਹ ਵੀ ਲੈ ਜਾਓ। ਅੱਗੇ ਵੀ ਜਦੋਂ ਹਿਸਾਬ ਕਿਤਾਬ ਹੋਵੇਗਾ ਵਧੇਗਾ ਆਪ ਜੀ ਦਾ ਧਨ ਤੇ ਤੁਸੀਂ ਉਸੇ ਵੇਲੇ ਮੇਰੇ ਕੋਲੋਂ ਲੈ ਲੈਣਾ ਬਿਨਾਂ ਦੇਰੀ ਤੋਂ।
ਬਾਬੇ ਤਬ ਕਹੀ ਤਨ ਲੇਵੋ ਅਬ ਨਹੀਂ।
ਬਾਬਾ ਜੀ ਉਸ ਵੇਲੇ ਹੋਰ ਹੀ ਰੰਗ ਵਿੱਚ ਬਸਮਾਤੀ ਰੰਗ ਵਿੱਚ ਰੰਗੇ ਹੋਏ। ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਗੁਰੂ ਬਾਬਾ ਜੀ ਨੇ ਜਵਾਬ ਦਿੱਤਾ, ਨਵਾਬ ਸਾਹਿਬ ਹੁਣ ਸਾਨੂੰ ਇਸ ਧਨ ਦੀ ਲੋੜ ਨਹੀਂ ਹੈ, ਅਸੀਂ ਇਹ ਧਨ ਹੁਣ ਨਹੀਂ ਲੈਣਾ। ਜੇ ਵਧਿਆ ਵੀ ਹੈ ਨਾ 760 ਰੁਪਈਆ, ਇਹ ਵੀ ਮਹਾਰਾਜ ਜੀ ਕਹਿੰਦੇ ਹੁਣ ਅਸੀਂ ਨਹੀਂ ਲੈਣਾ।
ਜੋ ਬਾਕੀ ਸਭ ਰਹੀ ਤਾਂ ਕੀ ਬਾਤਿਓ ਸੁਣੀ ਜੀਏ।
ਅੱਗੇ ਵਾਸਤੇ ਤਾਂ ਧਨ ਕੀ ਲੈਣਾ, ਵੀ ਤੂੰ ਹੋਰ ਧਨ ਦੇਣ ਨੂੰ ਤਿਆਰ ਆ, ਅਸੀਂ ਤਾਂ ਆਪਣਾ ਜਿਹੜਾ ਵਧਿਆ ਉਹ ਵੀ ਨਹੀਂ ਲੈਣਾ, ਤੇ ਜੇ ਤੂੰ ਆਖੇ ਵੀ ਉਹਦਾ ਕੀ ਕਰਨਾ ਜਿਹੜੇ ਵਧਿਆ, ਉਹਦੇ ਬਾਰੇ ਵੀ ਸੁਣ ਲਓ ਵੀ ਉਹਦਾ ਕੀ ਕਰਨਾ।
ਰਾਖੀਏ ਇਮਾਨ ਥਾਏ ਆਪਣੇ ਨਵਾਬ ਰਾਏ, ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀਜੀਏ।
ਇਹ ਨਵਾਬ ਸਾਹਿਬ ਆਪਣਾ ਇਮਾਨ ਕਾਇਮ ਰੱਖਿਆ ਜੇ, ਇਮਾਨ ਡੋਲ ਜਾਂਦਾ ਕਈ ਵਾਰੀ ਧਨ ਨਾਲ। ਮਹਾਰਾਜ ਜੀ ਕਹਿੰਦੇ ਆਪਣਾ ਇਮਾਨ ਇੱਕ ਥਾਂ 'ਤੇ ਰੱਖਿਆ ਜੇ ਨਵਾਬ ਸਾਹਿਬ, ਅਤੇ ਆਹ ਜਿਹੜੇ 760 ਰੁਪਈਏ ਤੁਹਾਡੇ ਵੱਲ ਵਧੇ ਨੇ ਇਹ ਮਾਇਆ ਖੁਦਾ ਦੀ ਹੈ, ਅਤੇ ਖੁਦਾ ਦੇ ਫਕੀਰਾਂ ਨੂੰ ਦੇ ਦਿਓ। ਇਹ ਧਨ ਖੁਦਾ ਦਾ ਹੈ ਅਤੇ ਜਿਹੜੇ ਖੁਦਾ ਦੀ ਬੰਦਗੀ ਕਰਨ ਵਾਲੇ ਖੁਦਾ ਦੇ ਫਕੀਰ ਨੇ ਇਹ ਧਨ ਹੁਣ ਉਹਨਾਂ ਨੂੰ ਦੇ ਦਿਓ।
ਸਵਈਆ ਨਾਨਕ ਜੀ ਇਮ ਆਨੰਨ ਤੇ ਪਨ ਥਾਨ ਮਸਾਨਨ ਕੇ ਚੱਲ ਆਏ।
ਮਹਾਰਾਜ ਜੀ ਇੱਦਾਂ ਕਹਿ ਗਏ ਨਾ ਵੀ ਇਹ ਫਕੀਰਾਂ ਨੂੰ ਦਾਨ ਕਰਦੇ ਆ ਜੇ 760 ਰੁਪਈਆ, ਇਹ ਕਹਿ ਕੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਉੱਥੋਂ ਫਿਰ ਮਸਾਨਾਂ ਨੂੰ ਚੱਲ ਪਏ। ਫਿਰ ਸ਼ਮਸ਼ਾਨ ਘਾਟ ਵਾਲੇ ਪਾਸੇ ਮਹਾਰਾਜ ਜੀ ਚੱਲ ਆਏ।
ਗੋਰ ਮਰੀਨ ਮੈਂ ਬੈਸ ਗਏ ਦਰਵੇਸ਼ ਕੋ ਬੇਸ ਸਰੀਰ ਬਣਾਏ।
ਮਹਾਰਾਜ ਜੀ ਮੜੀਆਂ ਵਿੱਚ, ਗੋਰ ਵਿੱਚ ਆ ਕੇ ਜਿੱਥੇ ਮੜੀਆਂ ਕਬਰਾਂ ਸਨ ਵਿੱਚ ਆ ਕੇ ਬੈਠ ਗਏ, ਜਿਨ੍ਹਾਂ ਨੇ ਹੁਣ ਸਰੀਰ 'ਤੇ ਦਰਵੇਸ਼ਾਂ ਵਾਲਾ ਫਕੀਰਾਂ ਵਾਲਾ ਵੇਸ ਧਾਰਨ ਕਰ ਲਿਆ ਹੋਇਆ। ਸਰੀਰ 'ਤੇ ਗੋਦੜੀ ਮਹਾਰਾਜ ਜੀ ਨੇ ਧਾਰਨ ਕਰ ਲਈ ਸੀ ਤੇ ਸਰੀਰ ਦੇ ਉੱਤੇ ਪਾਤਸ਼ਾਹ ਜੀ ਨੇ ਜੋ ਦਰਵੇਸ਼ਾਂ ਵਾਲਾ ਵੇਸ ਧਾਰਨ ਕਰ ਲਿਆ ਹੋਇਆ।
ਲਾਏ ਸਮਾਦ ਅਗਾਦ ਆਬਾਦ ਕੀ ਪੂਰਬ ਰੋਪੇ ਅਨੂਪ ਬਸਾਏ।
ਸਮਾਧੀ ਲਾ ਕੇ ਮਹਾਰਾਜ ਜੀ ਬੈਠ ਗਏ ਨੇ ਉਸ ਅਗਾਧ ਆਬਾਦ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਵਿੱਚ, ਜਿਸ ਦੀ ਉਪਮਾ ਹੀ ਕੋਈ ਨਹੀਂ। ਉਸ ਅਕਾਲ ਪੁਰਖ ਦੇ ਨਿਰਾਕਾਰ ਸਰੂਪ ਨੂੰ ਆਪਣੇ ਹਿਰਦੇ 'ਚ ਵਸਾ ਕੇ ਉਸ ਸਮਾਧੀ ਵਿੱਚ ਸਥਿਤ ਹੋ ਕੇ ਸਤਿਗੁਰੂ ਜੀ ਬੈਠ ਗਏ ਨੇ।
ਜਾਹੇ ਅਰਾਧਨ ਕੇ ਫਲ ਲਾਦੈ ਆਦ ਉਪਾਦ ਬਿਆਦ ਮਿਟਾਏ।
ਕਹਿੰਦੇ ਜਿਸ ਦੀ ਅਰਾਧਨਾ ਕਰਕੇ ਸਾਰੇ ਫਲ ਲੱਦਾਂ ਲੱਭ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ, ਆਦੀਆਂ ਬਿਆਦੀਆਂ ਉਪਾਧੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਅਰਾਧਨਾ ਕਰੀਏ ਤੇ ਮਿਟ ਜਾਂਦੀਆਂ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਚਿੰਤਨ ਕੀਤਿਆਂ ਆਦੀਆਂ ਵਿਆਦੀਆਂ ਉਪਾਧੀਆਂ ਮਿਟ ਜਾਂਦੀਆਂ ਨੇ। ਐਸੇ ਸਤਿਗੁਰੂ ਜੀ ਆਪ ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਵਿੱਚ ਲੱਗੇ ਹੋਏ ਨੇ।
ਦੋਹੇਰਾ ਸਭ ਪਰਿਵਾਰ ਕ੍ਰਿਤ ਦੇਖ ਕੇ ਠਟਕ ਰਹੇ ਮਨ ਮਾਏ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਸੀ, ਸਤਿਗੁਰੂ ਜੀ ਦੀ ਕਿਰਤ ਵੇਖ ਕੇ, ਮਹਾਰਾਜ ਜੀ ਦੀ ਇਹੋ ਜਿਹੀ ਖੇਡ ਵੇਖ ਕੇ ਸਾਰੇ ਠਟਕ ਰਹੇ ਨੇ, ਸਭ ਹੈਰਾਨ ਹੋ ਰਹੇ ਨੇ, ਮਨ ਹੀ ਮਨ ਹੈਰਾਨੀ ਹੋ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਕੌਤਕ ਵੇਖਦੇ ਨੇ।
ਨਿਕਟ ਜਾਏ ਤੂੰ ਸ਼ਨ ਰੇ, ਬੋਲ ਸ਼ਕਤ ਕਿਛ ਨਾਏ।
ਕਦੇ ਮਹਾਰਾਜ ਜੀ ਕੋਲ ਵੀ ਚਲੇ ਜਾਂਦੇ ਨੇ ਬਾਪੂ ਪਰਮਾਨੰਦ ਜੀ, ਕਦੇ ਮਾਤਾ ਸੁਲੱਖਣੀ ਜੀ ਵੀ ਚਲੇ ਜਾਂਦੇ ਨੇ, ਸਤਿਗੁਰੂ ਜੀ ਸ਼ਮਸ਼ਾਨ ਘਾਟ ਹੀ ਚੌਂਕੜਾ ਲਾਈ ਬੈਠੇ ਨੇ, ਪਰ ਕਿਸੇ 'ਚ ਬੋਲਣ ਦੀ ਤਾਕਤ ਨਹੀਂ ਪੈਂਦੀ ਵੀ ਮਹਾਰਾਜ ਜੀ ਨੂੰ ਕੁਝ ਕਹਿ ਸਕਣ। ਜਾਂਦੇ ਜ਼ਰੂਰ ਨੇ, ਵੇਖਦੇ ਨੇ ਜਾ ਕੇ ਸਤਿਗੁਰਾਂ ਨੂੰ ਬੈਠਿਆਂ, ਪਰ ਮਹਾਰਾਜ ਜੀ ਦੇ ਕੋਲ ਜਾ ਕੇ ਕੁਝ ਬੋਲਿਆ ਨਹੀਂ ਜਾਂਦਾ।
ਤਬ ਜੈ ਰਾਮ ਦੁਕਾਨ ਕੀ ਸੋਜ ਸਮਾਰੀ ਆਨ।
ਭਾਈਏ, ਜੈ ਰਾਮ ਨੇ ਜਿੰਨਾ ਮੋਦੀ ਖਾਨੇ ਦਾ ਸਮਾਨ ਖਿੰਡਿਆ ਹੋਇਆ ਸੀ ਉਹ ਸਾਰਾ ਇਕੱਠਾ ਕਰਕੇ ਸੰਭਾਲ ਕੇ ਇੱਕ ਥਾਂ ਤੇ ਰੱਖ ਦਿੱਤਾ।
ਸਭੈ ਸੁਲੱਖਣੀ ਡਿੱਗ ਦਈ ਅਸਬਿਦ ਬਚਨ ਬਖਾਨ।
ਔਰ ਜਿਹੜਾ ਸਾਜੋ ਸਮਾਨ ਮੋਦੀ ਖਾਨੇ 'ਚ ਪਿਆ ਸੀ ਉਹ ਵੀ ਮਹਾਰਾਜ ਜੀ ਦਾ ਹੀ ਸੀ ਨਾ, ਕਿਉਂਕਿ ਹਿਸਾਬ ਕਿਤਾਬ ਕਰਨ ਤੋਂ ਬਾਅਦ ਮਹਾਰਾਜ ਜੀ ਦਾ ਵਾਧਾ ਨਿਕਲਿਆ, ਅਤੇ ਮੋਦੀ ਖਾਨੇ 'ਚ ਜਿੰਨੀਆਂ ਰਸਤਾਂ ਬਸਤੀਆਂ ਬਸਤਾਂ ਪਈਆਂ ਹੋਈਆਂ ਸਨ ਉਹ ਸਾਰੀਆਂ ਚੁੱਕ ਕੇ ਸੰਭਾਲ ਕੇ ਭਾਈ ਆ ਜੈ ਰਾਮ ਜੀ ਮਾਤਾ ਸੁਲੱਖਣੀ ਜੀ ਕੋਲ ਲੈ ਆਏ। ਬੇਬੇ ਨਾਨਕੀ ਜੀ ਨੇ ਉਹ ਸਾਰਾ ਜਿੰਨਾ ਸਾਜੋ ਸਮਾਨ ਸੀ ਮਾਤਾ ਸੁਲੱਖਣੀ ਜੀ ਨੂੰ ਘਰ ਦੇ ਦਿੱਤਾ। ਔਰ ਆ ਕੇ ਬੋਲੇ, ਕਹਿਣ ਲੱਗੇ ਭਾਈ ਆ ਜੈ ਰਾਮ ਜੀ,
ਤਿੰਨ ਸੌ ਬਸ ਅਮਰੋ ਨਾ ਕੱਚ ਸੁਨ ਸਾਧਵੀ ਤਰ ਤੀਰ।
ਕਹਿਣ ਲੱਗੇ ਸੁਲੱਖਣੀ ਜੀ, ਸਤਿਗੁਰਾਂ 'ਤੇ ਸਾਡਾ ਕੋਈ ਵੱਸ ਨਹੀਂ ਹੈ, ਅਸੀਂ ਜੋ ਸੇਵਾ ਕਰ ਸਕਦੇ ਹਾਂ ਹਾਜ਼ਰ ਹਾਂ, ਪਰ ਮਹਾਰਾਜ ਜੀ ਦੇ ਉੱਤੇ ਸਾਡਾ ਕੋਈ ਵੱਸ ਨਹੀਂ, ਗੁਰਦੇਵ ਜੀ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ, ਅਤੇ ਤੁਸੀਂ ਹੁਣ ਆਪਣੇ ਮਨ ਦੇ ਵਿੱਚ ਧੀਰਜ ਧਾਰਨ ਕਰੋ।
ਸਿਮਰੋ ਨਿਸਬਾਸਰ ਹਿਰਦੈ ਭਲੀ ਕਰੈ ਰਗਬੀਰ।
ਰਾਤ ਦਿਨ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋ, ਪਰਮੇਸ਼ਰ ਭਲੀ ਕਰੇਗਾ। ਜੋ ਹੋ ਰਿਹਾ ਮਹਾਰਾਜ ਜੀ ਦੇ ਹੁਕਮ 'ਚ ਹੀ ਹੋ ਰਿਹਾ, ਅਤੇ ਅਕਾਲ ਪੁਰਖ ਜੀ ਭਲੀ ਕਰਨਗੇ, ਕਰਤਾਰ ਭਲੀ ਕਰੇਗਾ, ਤੁਸੀਂ ਕਰਤਾਰ ਦਾ ਸਿਮਰਨ ਕਰੋ।
ਸਵਈਆ ਲੋਕ ਬੇਲੋਕਤ ਆਨ ਕੋ ਸਹਿ ਸ਼ੋਕ ਜੈ ਰਾਮ ਸੁਜਾਏ ਜਨਾਵੈ।
ਇੱਦਾਂ ਕਹਿ ਕੇ ਭਾਈ ਆ ਜੈ ਰਾਮ ਜੀ ਘਰ ਆ ਗਏ ਨੇ। ਜਿਹੜੇ ਲੋਕ ਸ਼ਮਸ਼ਾਨ ਭੂਮੀ 'ਚ ਮਹਾਰਾਜ ਜੀ ਨੂੰ ਬੈਠਿਆਂ ਵੇਖਦੇ ਨੇ, ਵੇਖ ਕੇ ਆਉਂਦੇ ਨੇ, ਅਤੇ ਬੜੇ ਸ਼ੋਕ ਦੇ ਨਾਲ ਭਾਈਏ ਜੈ ਰਾਮ ਕੋਲ ਸ਼ੋਕ ਜ਼ਾਹਰ ਵੀ ਕਰਦੇ, ਆਪਣਾ ਆਪਣੇ ਅੰਦਰ ਦਾ ਦੁੱਖ ਜ਼ਾਹਰ ਕਰਦਿਆਂ ਕਹਿੰਦੇ ਨੇ,
ਜਾਨੀ ਨਾ ਜਾਏ ਭਾਈ ਗਤ ਕਿਆ ਉਦਿਆਨ ਰਹਿ ਪੁਰ ਪਾਏ ਨਾ ਪਾਵੇ।
ਕਹਿੰਦੇ ਸਮਝ ਨਹੀਂ ਆਉਂਦੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਗਤ ਹੈ ਉਹ ਸਮਝ ਹੀ ਨਹੀਂ ਆ ਰਹੀ ਵੀ ਕੀ ਗਤ ਹੈ। ਉਦਿਆਨ ਰਹਿ ਬਨ 'ਚ ਹੀ ਰਹਿੰਦੇ ਨੇ, ਜੰਗਲ 'ਚ ਹੀ ਰਹਿੰਦੇ ਨੇ, ਅਤੇ ਨਗਰ ਵਿੱਚ ਚਰਨ ਹੀ ਨਹੀਂ ਪਾ ਰਹੇ, ਸਾਨੂੰ ਤਾਂ ਉਹਨਾਂ ਦੀ ਗੱਤ ਸਮਝ ਨਹੀਂ ਆਉਂਦੀ। ਖਾਲਸਾ ਜੀ, ਸਿੱਖ ਗੁਰੂ ਦੀ ਗੱਤ ਜਾਣ ਵੀ ਨਹੀਂ ਸਕਦਾ, ਅਤੇ ਜਿਸ ਦਿਨ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਹੈ ਉਸ ਦਿਨ ਉਹ ਸਿੱਖ ਸਿੱਖ ਨਹੀਂ ਰਹਿੰਦਾ, ਸਿੱਖ ਗੁਰੂ ਦਾ ਸਰੂਪ ਹੋ ਜਾਂਦਾ ਹੈ। ਭਾਈ ਲਹਿਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਤ ਜਾਣ ਲਈ, ਅਤੇ ਜਿਸ ਦਿਨ ਗੱਤ ਜਾਣ ਲਈ ਉਹ ਦਿਨ ਭਾਈ ਲਹਿਣਾ ਜੀ, ਭਾਈ ਲਹਿਣਾ ਸਿੱਖ ਨਹੀਂ ਰਹੇ, ਉਹ ਗੁਰੂ ਅੰਗਦ ਹੋ ਗਏ। ਅਤੇ ਮਹਾਰਾਜ ਜੀ ਦੀ ਗੱਤ ਆਮ ਸਧਾਰਨ ਵਿਅਕਤੀਆਂ ਨੂੰ ਕਿੱਥੇ ਸਮਝ ਆਉਣੀ ਸੀ। ਕਹਿੰਦੇ ਵੀ ਸਾਰੇ ਕਹਿੰਦੇ ਵੀ ਉਹਨਾਂ ਦੀ ਗੱਤ ਸਾਨੂੰ ਸਮਝ ਨਹੀਂ ਆਉਂਦੀ, ਵੀ ਬਾਹਰ ਉਦਿਆਨ 'ਚ ਜੰਗਲ ਵਿੱਚ ਚੌਂਕੜਾ ਮਾਰੀ ਰੱਖਦੇ ਨੇ ਔਰ ਪੈਰ ਨਹੀਂ ਪਾਉਂਦੇ, ਨਗਰ ਦੇ ਵਿੱਚ ਚਰਨ ਨਹੀਂ ਪਾਉਂਦੇ।
ਹੋਸ਼ ਪਈ ਫਰਮੋਸ਼ ਹਿਰਦੈ ਨੈ ਗੋਸ਼ ਸੁਣੋ ਮਨ ਜੋਸ਼ ਨਾ ਆਵੇ।
ਕਹਿੰਦੇ ਉਹਨਾਂ ਦੀ ਹੋਸ਼ ਜਿਹੜੀ ਆ ਉਹ ਫਰਮੋਸ਼ ਹੋ ਗਈ, ਭਾਵ ਉਹਨਾਂ ਨੂੰ ਕੋਈ ਭੁਲਾਵਾ ਜਿਹਾ ਹੀ ਪੈ ਗਿਆ, ਸਮਝ ਨਹੀਂ ਆਉਂਦੀ, ਅਤੇ ਕਹਿੰਦੇ ਨਾ ਉਹਨਾਂ ਨੂੰ ਕੋਈ ਸੋਝ ਹੀ ਰਹੀ ਹੈ, ਨਾ ਹੀ ਉਹ ਕਿਸੇ ਵੱਲ ਵੇਖਦੇ ਨੇ, ਨਾ ਹੀ ਉਹ ਕਿਸੇ ਦੀ ਗੱਲ ਸੁਣਦੇ ਨੇ, ਨਾ ਹੀ ਉਹਨਾਂ ਦੇ ਮਨ 'ਚ ਕਿਸੇ ਪ੍ਰਕਾਰ ਦਾ ਜੋਸ਼ ਫੁਰਨਾ ਆਉਂਦਾ ਹੈ।
ਬੋਲਤ ਬੋਲ ਨਾ ਕਾਉ ਬੇ ਲੋਕੈ ਨਾ ਕਿਸ ਲੋਕ ਤੋਂ ਭੇਦ ਬਤਾਵੈ।
ਨਾ ਤਾਂ ਕਿਸੇ ਨਾਲ ਕੋਈ ਬੋਲ ਬੋਲਦੇ ਨੇ, ਨਾ ਹੀ ਅੱਖ ਖੋਲ੍ਹ ਕੇ ਕਿਸੇ ਵੱਲ ਵੇਖਦੇ ਨੇ ਵੀ ਕੌਣ ਆਇਆ ਅਤੇ ਕੌਣ ਗਿਆ, ਨੇਤਰ ਬੰਦ ਨੇ, ਸਮਾਧੀ ਜੀ ਲੱਗੀ ਹੋਈ ਆ, ਹੋਸ਼ ਤੋਂ ਫਰਮੋਸ਼ ਹੋਏ ਜੇ ਪ੍ਰਤੀਤ ਹੁੰਦੇ ਨੇ। ਅਤੇ ਨਾ ਤਾਂ ਬੋਲਦੇ ਨੇ ਕਿਸੇ ਨਾਲ ਅਤੇ ਨਾ ਹੀ ਕਿਸੇ ਵੱਲ ਅੱਖਾਂ ਖੋਲ੍ਹ ਕੇ ਵੇਖਦੇ ਨੇ ਅਤੇ ਨਾ ਹੀ ਕਿਸੇ ਨੂੰ ਕੋਈ ਆਪਣਾ ਭੇਦ ਦੱਸਦੇ ਨੇ।
ਮਾਨਵ ਭੇਵ ਨ ਜਾਣਵ ਜੋ ਮਨ ਆਨਮ ਸੋ ਨਿਜ ਕੀ ਸਟਤਾਏ।
ਹੁਣ ਜਿਹੜੇ ਮਹਾਰਾਜ ਜੀ ਦਾ ਭੇਦ ਨਹੀਂ ਸੀ ਜਾਣਦੇ, ਜਿਹੜੇ ਕੇਵਲ ਆਪਣੇ ਮਨ ਦਾ ਹੱਠ ਤਾਰਨ ਕਰਕੇ ਮੂਰਖਤਾ ਹੀ ਕਰਦੇ ਸਨ, ਭੇਦ ਤਾਂ ਸਮਝਦੇ ਨਹੀਂ ਮਹਾਰਾਜ ਜੀ ਦਾ, ਅਤੇ ਮੂਰਖਤਾ ਹੀ ਧਾਰਨ ਕਰਕੇ ਜੋ ਮੂੰਹ ਆਉਂਦਾ ਉਸੇ ਤਰ੍ਹਾਂ ਬੋਲੀ ਵੀ ਜਾ ਰਹੇ ਨੇ ਲੋਕ, ਜਿਨ੍ਹਾਂ ਨੇ ਪਹਿਲਾਂ ਨਵਾਬ ਦੌਲਤ ਖਾਂ ਕੋਲ ਵੀ ਗੱਲਾਂ ਕੀਤੀਆਂ, ਹੁਣ ਉਹ ਦੁਬਾਰਾ ਫਿਰ ਮਨ ਦਾ ਹੱਠ ਧਾਰਨ ਕਰਕੇ ਫਿਰ ਉਸੇ ਤਰ੍ਹਾਂ ਜੋ ਮੂੰਹ 'ਚ ਆਉਂਦਾ ਉਸੇ ਤਰ੍ਹਾਂ ਹੀ ਬੋਲੀ ਜਾਂਦੇ ਨੇ।
ਕੋ ਉਕ ਤੰਗ ਕੱਚੂ ਕੋ ਬਕ ਤੰਗ ਕੱਚ ਬਾਬਰ ਭਾ ਕਿਦੋਂ ਭੂਤ ਲਗਾਏ।
ਕੋਈ ਕੋਈ ਜੋ ਉਕਤੀ ਲਾਉਂਦਾ ਆਪਣੇ ਮਨ ਹੀ ਮਨ ਸੋਚ ਵਿਚਾਰ ਲਾ ਕੇ, ਕੋਈ ਕੁਝ ਕਹਿੰਦਾ ਅਤੇ ਕੀ ਕਹਿੰਦੇ ਨੇ, ਕਹਿੰਦੇ ਬਾਬਰ ਭਾ ਇੱਦਾਂ ਜਾਪਦਾ ਵੀ ਨਾਨਕ ਜੀ ਬੌਰੇ ਹੋ ਗਏ ਨੇ। ਦੁਨੀਆਂ ਦੇ ਲੋਕ ਮਹਾਂਪੁਰਖਾਂ ਭਗਤਾਂ ਨੂੰ ਇਸੇ ਸ਼ਬਦ ਨਾਲ ਕਈ ਵਾਰੀ ਸੰਬੋਧਨ ਕਰਨ ਲੱਗ ਪੈਂਦੇ, ਕਿਉਂਕਿ ਉਹਨਾਂ ਸੱਤ ਪੁਰਖਾਂ ਨੇਕ ਪੁਰਖਾਂ ਦੀਆਂ ਜਿਹੜੀਆਂ ਚਾਲਾਂ ਨੇ, ਉਹਨਾਂ ਦੀਆਂ ਜਿਹੜੀਆਂ ਪ੍ਰਭੂ ਭਗਤੀ ਦੀਆਂ ਰੰਗ ਦੀਆਂ ਉਹ ਰੌਣਕਾਂ ਨੇ, ਜੋ ਉਹਨਾਂ ਅੰਦਰ ਵਿਕਾਸ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਸਧਾਰਨ ਵਿਅਕਤੀਆਂ ਨੂੰ। ਜਾਂਦੇ ਨੇ ਕਿਸੇ ਥਾਂ 'ਤੇ ਟਿਕਾਣੇ 'ਤੇ ਜਾਂਦੇ ਹੋਣਗੇ, ਇੱਕ ਪਾਸੇ ਕੋਈ ਇਕੱਲਾ ਦੁਕੱਲਾ ਬੰਦਾ ਤੁਰਿਆ ਜਾਂਦਾ ਹੋਵੇ ਉਹਦੇ ਪਿੱਛੇ ਨਹੀਂ ਕੋਈ ਜਾਂਦਾ, ਕਹਿਣਗੇ ਵੀ ਇਹ ਇਕੱਲਾ ਹੀ ਇੱਧਰ ਤੁਰਿਆ ਜਾਂਦਾ, ਇੱਧਰ ਆਪਾਂ ਕੀ ਕਰਨਾ, ਜਿੱਧਰ ਹਜ਼ਾਰਾਂ ਜਾਂਦੇ ਨੇ ਉੱਧਰ ਚੱਲੀਏ। ਇਸੇ ਤਰ੍ਹਾਂ ਸੰਸਾਰ ਦੇ ਮਾਰਗ 'ਤੇ ਚੱਲਣ ਵਾਲੇ ਕਰੋੜਾਂ ਮਿਲ ਜਾਣਗੇ, ਨਿਰੰਕਾਰ ਦੇ ਮਾਰਗ 'ਤੇ ਚੱਲਣ ਵਾਲਾ ਕੋਈ ਇੱਕ ਅੱਧਾ ਵਿਰਲਾ ਹੁੰਦਾ ਹੈ, ਅਤੇ ਉਸ ਇਕੱਲੇ ਨੂੰ ਨਿਰੰਕਾਰ ਦੇ ਮਾਰਗ 'ਤੇ ਚੱਲਦੇ ਨੂੰ ਵੇਖ ਕੇ ਉਹ ਹਜ਼ਾਰਾਂ ਲੋਕ ਫਿਰ ਕਹਿਣ ਲੱਗ ਪੈਂਦੇ ਨੇ ਬੌਰਾ ਹੋ ਗਿਆ, ਪਤਾ ਨਹੀਂ ਇਕੱਲਾ ਕਿੱਧਰ ਤੁਰਿਆ ਜਾਂਦਾ। ਹੁਣ ਉਹ ਕਹਿ ਵੀ ਰਹੇ ਨੇ, ਕਹਿੰਦੇ ਜੀ ਇਹ ਤਾਂ ਜਾਪਦਾ ਬਾਬਰ ਭਾ ਬੌਰੇ ਹੋ ਗਏ ਨੇ, ਕਦੋਂ ਭੂਤ ਲਗਾਈ, ਜਾਂ ਇੱਦਾਂ ਜਾਪਦਾ ਵੀ ਇਹਨਾਂ ਨੂੰ ਕੋਈ ਭੂਤ ਚੰਬੜ ਗਿਆ ਹੈ। ਮਹਾਰਾਜ ਜੀ ਨੇ ਤਾਂ ਜ਼ਿਕਰ ਆਪਣੀ ਬਾਣੀ ਵਿੱਚ ਵੀ ਕੀਤਾ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸਾਹੂ ਕਾ। ਨਾਨਕ ਬੌਰਾਨਾ ਅਸਲੀ ਗੱਲ ਤਾਂ ਇਹ ਨਹੀਂ ਨਾ ਸਮਝਦੇ, ਇਹ ਆਪਣੀਆਂ ਉਕਤੀਆਂ ਜੁਗਤੀਆਂ ਲਾ ਰਹੇ ਨੇ।
ਨਾਨਕ ਏਕ ਰਹੀ ਔਰ ਮੈਂ ਥਿਰ ਮੇਰੂ ਸਮਾਨ ਨਾ ਸੋਏ ਡੁਲਾਏ।
ਸਭ ਡੋਲ ਗਏ, ਜੇ ਨਹੀਂ ਡੋਲੇ ਤੇ ਧੰਨ ਬੇਬੇ ਨਾਨਕੀ ਜੀ, ਉਹਨਾਂ ਦਾ ਹਿਰਦਾ ਨਹੀਂ ਡੋਲਿਆ। ਇਸ ਤਰ੍ਹਾਂ ਅਡੋਲ ਰਹੇ ਬੇਬੇ ਨਾਨਕੀ ਜੀ ਜਿਵੇਂ ਸੁਮੇਰ ਪਰਬਤ ਅਡੋਲ ਹੁੰਦਾ, ਇੱਦਾਂ ਬੇਬੇ ਨਾਨਕੀ ਜੀ ਦਾ ਇੱਕ ਜਿਹੜਾ ਹਿਰਦਾ ਸੀ ਨਿਸ਼ਚਾ ਸੀ ਉਹ ਅਡੋਲ ਰਿਹਾ ਹੈ।
ਨਾਨਕ ਕੀ ਕ੍ਰਿਤ ਬੇਗੈ ਬਾਤ ਸੀ ਪਾਤ ਉਡੇ ਨਰ ਸੋਨਾ ਉਡਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹ ਜਿਹੜੀ ਕਿਰਤ ਹੈ ਨਾ ਜੋ ਕਰ ਰਹੇ ਨੇ ਸਤਿਗੁਰੂ ਜੀ, ਇਹ ਬੜੀ ਤੇਜ਼ ਹਨੇਰੀ ਹੈ। ਇਸ ਹਨੇਰੀ 'ਚ ਸਭ ਦੇ ਮਨ ਪੱਤਿਆਂ ਵਾਂਗੂ ਉੱਡ ਗਏ ਨੇ, ਨਹੀਂ ਉੱਡਿਆ ਮਨ ਤਾਂ ਬੇਬੇ ਨਾਨਕੀ ਦਾ, ਕਿਉਂਕਿ ਉਹ ਸੁਮੇਰ ਪਰਬਤ ਵਾਂਗੂ ਅਡੋਲ ਹੈ। ਹਨੇਰੀ ਚੱਲੇ ਤਾਂ ਪੱਤੇ ਤਾਂ ਉੱਡਦੇ ਨੇ, ਪਰ ਸੁਮੇਰ ਪਰਬਤ ਤਾਂ ਨਹੀਂ ਨਾ ਕਦੇ ਹਨੇਰੀ ਚੱਲਣ ਨਾਲ ਆਪਣੀ ਥਾਂ ਤੋਂ ਉੱਡਿਆ। ਕਹਿੰਦੇ ਇੱਕ ਬੇਬੇ ਨਾਨਕੀ ਦਾ ਹਿਰਦਾ ਉਸ ਸੁਮੇਰ ਪਰਬਤ ਵਾਂਗੂ ਅਡੋਲ ਹੈ, ਬਾਕੀ ਲੋਕਾਂ ਦੀਆਂ ਜਿੰਨੀਆਂ ਅੰਦਰਲੀਆਂ ਬਿਰਤੀਆਂ ਨੇ ਮਹਾਰਾਜ ਜੀ ਦੀ ਇਸ ਕਿਰਤ ਨੂੰ ਵੇਖ ਕੇ ਡੋਲ ਗਈਆਂ ਨੇ।
ਦੋਹੇਰਾ ਪ੍ਰਾਤ ਕਰੈ ਸੋਈ ਭਲੀ ਬਣੈ ਨਾ ਕਹਿਣ ਹਮਾਰ।
ਇਹੀ ਇੱਕ ਬਚਨ ਬੇਬੇ ਨਾਨਕੀ ਜੀ ਦੇ ਅੰਦਰ ਪੱਕਾ ਹੈ, ਜਦੋਂ ਕੋਈ ਆ ਕੇ ਵੀ ਕਹਿੰਦਾ ਤੇ ਉਹਨੂੰ ਵੀ ਬੇਬੇ ਨਾਨਕੀ ਜੀ ਇਹੀ ਕਹਿੰਦੇ ਨੇ ਕਿ ਮੇਰਾ ਵੀਰ ਜੋ ਕਰ ਰਿਹਾ ਭਲੀ ਕਰ ਰਿਹਾ, ਪ੍ਰਾਤ ਕਰੈ ਸੋਈ ਭਲੀ, ਅਤੇ ਉਹਨਾਂ ਨੂੰ ਕਹਿਣਾ ਸਾਡਾ ਨਹੀਂ ਬਣਦਾ ਵੀ ਮਹਾਰਾਜ ਇੱਦਾਂ ਨਹੀਂ ਇੱਦਾਂ ਕਰੋ। ਵਜੀਦਾ ਕੌਣ ਆਖੇ ਉਸ ਸਾਹਿਬ ਨੂੰ ਇੰਜ ਨਹੀਂ ਅਤੇ ਇੰਜ ਕਰ, ਕਹਿੰਦੇ ਅਸੀਂ ਨਹੀਂ ਉਹਨਾਂ ਨੂੰ ਕਹਿ ਸਕਦੇ, ਕਿਵੇਂ ਸਾਡਾ ਕਹਿਣਾ ਬਣ ਆਉਂਦਾ।
ਵੈ ਅਲਪਗ ਸਰਬਗ ਕੀ ਮੇਟੈ ਕ੍ਰਿਤ ਗਵਾਰ।
ਆਪ ਅਲਪਗ ਹੋ ਕੇ ਨਾ ਸਮਝ ਹੋ ਕੇ ਸਰਬੱਗ ਦੀ ਕਿਰਤ ਨੂੰ ਮੇਟਣਾ ਚਾਹੇ, ਹੈ ਤਾਂ ਅਲਪੱਗ ਪਰੇ ਚਾਹੇ ਵੀ ਮੈਂ ਸਰਬੱਗ ਦੀ ਕਿਰਤ ਨੂੰ ਮੇਟ ਦਿਆਂ, ਕਿ ਜੋ ਸਰਬੱਗ ਕਰ ਰਿਹਾ ਹੈ ਉਹ ਠੀਕ ਨਹੀਂ ਕਰ ਰਿਹਾ। ਮਹਾਰਾਜ ਜੀ ਬੇਬੇ ਨਾਨਕੀ ਜੀ ਕਹਿੰਦੇ ਤਾਂ ਗਵਾਰ ਪੁਰਸ਼ਾਂ ਦੀ ਸੋਚ ਹੋਵੇਗੀ ਕਿ ਅਲਪੱਗ ਹੋ ਕੇ ਸਰਬੱਗ ਨੂੰ ਸਮਝਾਉਣਾ ਚਾਹੇ
ਦੋਹੇਰਾ ਸ੍ਰੀ ਗੁਰੂ ਪੱਗ ਕੋ ਪ੍ਰੇਮ ਜੋ ਉਜਲ ਸਰਸ ਮਰਾਲ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੋ ਪਵਿੱਤਰ ਪਾਵਨ ਚਰਨ ਹਨ ਉਹ ਚਰਨਾਂ ਦਾ ਪ੍ਰੇਮ ਰੂਪੀ ਕਹਿੰਦੇ ਉੱਜਲ ਤੇ ਸੋਹਣੇ ਹੰਸ। ਮਹਾਰਾਜ ਜੀ ਦਾ ਜੋ ਚਰਨਾਂ ਕਮਲਾਂ ਦਾ ਪ੍ਰੇਮ ਹੈ ਉਹ ਉੱਜਲੇ ਸਫੇਦ ਸੋਹਣੇ ਹੰਸਾਂ ਦੇ ਸਮਾਨ ਹੈ।
ਅਵਗੁਣ ਪਰ ਹਰ ਗੁਣ ਗ੍ਰਹੀ ਬਸੋ ਮੋਏ ਮਨ ਤਾਲ।
ਕਹਿੰਦੇ ਇਹ ਹੰਸ ਉਹ ਨੇ ਜਿਵੇਂ ਹੰਸ ਦਾ ਸੁਭਾਅ ਹੁੰਦਾ ਨਾ ਵੀ ਦੁੱਧ ਨੂੰ ਵੱਖਰਾ ਕਰਕੇ ਪਾਣੀ ਵੱਖਰਾ ਕਰ ਦਿੰਦਾ ਹੈ। ਕਹਿੰਦੇ ਮਹਾਰਾਜ ਜੀ ਦੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਉਹ ਉੱਜਲ ਹੰਸ ਦੇ ਸਮਾਨ ਹੈ। ਮੇਰੇ ਹਿਰਦੇ 'ਚ ਵੱਸ, ਮੇਰਾ ਹਿਰਦਾ ਮਾਨ ਸਰੋਵਰ ਬਣ ਜਾਏ ਅਤੇ ਹੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਪ੍ਰੇਮ ਰੂਪੀ ਹੰਸ ਤੂੰ ਗੁਣਾਂ ਨੂੰ ਗ੍ਰਹਿਣ ਕਰਕੇ ਔਗੁਣਾਂ ਦਾ ਤਿਆਗ ਕਰ ਔਰ ਮੇਰੇ ਮਨ ਰੂਪੀ ਮਾਨ ਸਰੋਵਰ ਦੇ ਉੱਤੇ ਆ ਕੇ ਨਿਵਾਸ ਕਰ।
ਦੋਹੇਰਾ ਨਿਜ ਪ੍ਰਤਕੂਲ ਬੇਲੋਕ ਕੈ ਬੋਲ ਸੁਲੱਖਣੀ ਦਾਸ।
ਅਵਸਥਾ ਤਾਂ ਬੇਬੇ ਨਾਨਕੀ ਦੀ ਹੈ ਪਰ ਇੱਧਰ ਮਾਤਾ ਸੁਲੱਖਣੀ ਜੀ ਦੀ ਹਾਲਤ ਸੁਣੋ। ਮਾਤਾ ਸੁਲੱਖਣੀ ਜੀ ਨੇ ਵੇਖਿਆ ਵੀ ਸਤਿਗੁਰੂ ਜੀ ਤਾਂ ਮੇਰੇ ਤੋਂ ਪ੍ਰਤੀਕੂਲ ਹੋ ਗਏ ਨੇ, ਉਲਟ ਹੋ ਗਏ ਨੇ। ਗ੍ਰਿਸਤੀਆਂ ਵਾਲੀ ਤਾਂ ਕੋਈ ਉਹਨਾਂ ਵਿੱਚ ਬਾਂਡ ਰਹੀ ਨਹੀਂ, ਸਾਰਾ ਗ੍ਰਿਸਤੀਆਂ ਦਾ ਕਾਰਜ ਉਹਨਾਂ ਨੇ ਤਿਆਗ ਦਿੱਤਾ, ਮੋਦੀ ਖਾਨੇ ਦਾ ਕੰਮ ਉਹ ਉਹਨਾਂ ਨੇ ਛੱਡ ਦਿੱਤਾ, ਘਰ ਬਾਰ ਤਿਆਗ ਕੇ ਸ਼ਮਸ਼ਾਨ ਭੂਮੀ 'ਚ ਚੌਂਕੜਾ ਲਾ ਕੇ ਬੈਠ ਗਏ ਨੇ। ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਆਪਣੇ ਮਨ 'ਚ ਵਿਚਾਰ ਕੀਤੀ ਔਰ ਵਿਚਾਰ ਕਰਕੇ ਇੱਕ ਦਾਸ ਨੂੰ
ਸਮਝਾਈ ਸਭ ਬਾਰਤਾ ਨਹਿਰ ਪਠਾਏ ਆਵਾਤ।
ਇੱਕ ਦਾਸ ਨੂੰ ਇਹ ਸਾਰੀ ਵਾਰਤਾ ਸਮਝਾ ਕੇ ਆਖਿਆ ਵੀ ਜਾ ਮੇਰੇ ਪੇਕੇ ਘਰ ਬਟਾਲੇ ਅਤੇ ਮੇਰੇ ਪਿਤਾ ਬਾਬਾ ਮੂਲ ਚੰਦ ਜੀ ਨੂੰ ਜਾ ਕੇ ਮੇਰਾ ਸੁਨੇਹਾ ਦੇ ਦੇ ਵੀ ਮੇਰੀ ਕੀ ਦਸ਼ਾ ਹੈ, ਮੇਰੀ ਉੱਥੇ ਕੀ ਹਾਲਤ ਹੋ ਰਹੀ ਹੈ, ਜਿਨ੍ਹਾਂ ਦੇ ਲੜ ਤੁਸੀਂ ਮੈਨੂੰ ਲਾਇਆ ਹੈ ਉਹ ਕੀ ਪੇ ਕਰਦੇ ਨੇ। ਕਹਿੰਦੇ ਇਹ ਖਬਰ ਜਾ ਕੇ ਤੁਸੀਂ ਮੇਰੇ ਪੇਕੇ ਘਰ ਦੇ ਦਿਓ।
ਮੂਲਾ ਸੁਣਤ ਗੁਢਾਲ ਕੋ ਆਵਤ ਭਇਓ ਉਤਾਲ।
ਬਾਬੇ ਮੂਲ ਚੰਦ ਨੇ ਜਦੋਂ ਸੁਣਿਆ, ਸੁਣਦਿਆਂ ਕਹਿੰਦੇ ਸਰੀਰ ਤੇ ਜਿੰਨੇ ਕੱਪੜੇ ਪਾਏ ਕੱਪੜਿਆਂ ਸਮੇਤ ਅੱਗ ਲੱਗ ਗਈ। ਇਹ ਕੀ ਜਦੋਂ ਮਹਾਰਾਜ ਜੀ ਦੀ ਘੁਟਾਲ ਸੁਣੀ ਉਸੇ ਵੇਲੇ ਤਿਆਰੀ ਕਰ ਲਈ, ਉਸੇ ਵੇਲੇ ਬਟਾਲੇ ਤੋਂ ਬਾਬਾ ਮੂਲ ਚੰਦ ਜੀ ਚੱਲ ਪਏ ਸੁਲਤਾਨਪੁਰ ਸਾਹਿਬ ਨੂੰ।
ਗਿਣਤ ਗਟੀ ਔਰ ਅਟਪਟੀ ਪਾਵਤ ਕਸ਼ਟ ਵਿਸਾਲ।
ਮਨ ਦੇ ਵਿੱਚ ਕਈ ਗਿਣਤੀਆਂ ਗਿਣਦੇ, ਅਟਪਟੀਆਂ ਜੀਆਂ ਜਿਹੜੀਆਂ ਨਾ ਸੋਚਣ ਵਾਲੀਆਂ ਉਹ ਵੀ ਸੋਚੀ ਜਾਂਦੇ, ਕਈ ਗਿਣਤੀਆਂ ਕਰਦੇ ਹੋਏ ਬੜਾ ਵਿਸ਼ਾਲ ਕਸ਼ਟ, ਬੜਾ ਭਾਰੀ ਦੁੱਖ ਆਪਣੇ ਹਿਰਦੇ ਵਿੱਚ ਬਾਬਾ ਮੂਲ ਚੰਦ ਜੀ ਲੈ ਕੇ ਆਏ।
ਨਿਜ ਪ੍ਰੋਧਾ ਇੱਕ ਸੰਗ ਲੈ ਹਵਾਪੁਰ ਸੁਲਤਾਨ।
ਆਪਣੇ ਨਾਲ ਆਪਣਾ ਕੁੱਲ ਦਾ ਜਿਹੜਾ ਪੁਰੋਹਿਤ ਸੀ ਚੋਣੇ ਖੱਤਰੀਆਂ ਦਾ, ਉਹਨੂੰ ਵੀ ਨਾਲ ਲੈ ਲਿਆ ਵੀ ਤੂੰ ਵੀ ਚੱਲ, ਸਿਆਣਾ ਬੰਦਾ ਹੈ, ਤੂੰ ਵੀ ਚੱਲ ਕੇ ਗੱਲ ਕਰੀ ਉੱਥੇ। ਆਪਣੇ ਪੁਰੋਹਿਤ ਨੂੰ ਵੀ ਨਾਲ ਲੈ ਲਿਆ ਔਰ ਬੜੇ ਰੋਸ ਵਿੱਚ ਬਾਬਾ ਮੂਲ ਚੰਦ ਜੀ, ਉਹ ਸੰਸਾਰੀ ਪੱਖ 'ਤੇ ਵੇਖੀਏ ਤਾਂ ਬਾਬਾ ਮੂਲ ਚੰਦ ਜੀ ਵੀ ਆਪਣੀ ਥਾਂ 'ਤੇ ਸਹੀ ਹੋਣਗੇ ਕਿਤੇ ਨਾ ਕਿਤੇ। ਉਸ ਭਾਵ ਨੂੰ ਸੰਸਾਰੀ ਪੱਖ ਨਾਲ ਹੀ ਵੇਖਦਿਆਂ ਹੋਇਆਂ ਬਾਬਾ ਮੂਲ ਚੰਦ ਜੀ ਆਪਣੇ ਪੁਰੋਹਿਤ ਨੂੰ ਨਾਲ ਲੈ ਕੇ ਸ੍ਰੀ ਸੁਲਤਾਨਪੁਰ ਸਾਹਿਬ ਆਏ ਨੇ।
ਸਹਿਤ ਨੇ ਕੇ ਸੁਤਾ ਸੋ ਮਿਲਿਓ ਹਿਰਦੈ ਅਕੁਲਾਨ।
ਪਹਿਲਾਂ ਆਪਣੀ ਧੀ ਰਾਣੀ ਸੁਲੱਖਣੀ ਦੇ ਘਰ ਆਏ ਅਤੇ ਬੜੇ ਨੇਹ ਨਾਲ ਸੁਲੱਖਣੀ ਨੂੰ ਮਿਲੇ ਅਤੇ ਮਨ 'ਚ ਬੜੀ ਵਿਆਕੁਲਤ ਆਈ, ਹਿਰਦਾ ਬੜਾ ਅਕੁਲਾਇਆ ਹੋਇਆ।
ਸਵਈਆ ਮਿਲ ਬੈਸ ਗਇਓ ਜਬ ਬੂਜਤ ਪਾਤਬ ਬਾਤ ਬਕਾਨ ਕਈ ਪਿਤ ਪਾਤ।
ਕੋਲ ਬਹਿ ਗਏ ਬਾਬਾ ਮੂਲ ਚੰਦ ਜੀ, ਫਿਰ ਪੁੱਛੀ ਸਾਰੀ ਗੱਲ ਵੀ ਦੱਸ ਕੀ ਹੋਇਆ, ਕੀ ਕੁਝ ਕੀਤਾ ਨਾਨਕ ਨੇ। ਕਹਿੰਦੇ ਸਾਰੀਆਂ ਗੱਲਾਂ ਪੁੱਛਣ ਲੱਗੇ ਕੋਲ ਬਹਿ ਕੇ ਬਾਬਾ ਮੂਲ ਚੰਦ ਜੀ ਤੇ ਮਾਤਾ ਸੁਲੱਖਣੀ ਜੀ ਦੱਸਣ ਲੱਗੇ।
ਪਤੀ ਬੇਕ ਫਕੀਰ ਸਰੀਰ ਧਰਾ ਤਨ ਦੀਨ ਲੁਟਾਏ ਕੇ ਛੋਰ ਅਵਾਸੂ।
ਕਹਿੰਦੇ ਵੀ ਪਤੀ ਦੇਵ ਨੇ ਫਕੀਰਾਂ ਵਾਲਾ ਬੇਸ ਸਰੀਰ ਤੇ ਧਾਰਨ ਕਰ ਲਿਆ ਤੇ ਜੋ ਘਰ ਵਿੱਚ ਧਨ ਸੀ ਇੱਥੋਂ ਤੱਕ ਵੀ ਜਿਹੜਾ ਹੁਣ ਵਾਧਾ ਵਧਿਆ 760 ਰੁਪਈਆ ਉਹ ਵੀ ਨਵਾਬ ਨੂੰ ਕਹਿ ਆਏ ਨੇ ਵੀ ਫਕੀਰਾਂ ਨੂੰ ਵੰਡ ਦੇਈ। ਦਾਨ ਪੁੰਨ ਕਰਦੀ ਫਕੀਰਾਂ ਨੂੰ। ਕਹਿੰਦੇ ਇਸ ਪ੍ਰਕਾਰ ਸਾਰਾ ਕੁਝ ਘਰ ਦਾ ਇਹਨਾਂ ਨੇ ਲੁਟਾ ਦਿੱਤਾ ਹੈ ਔਰ ਆਪਣਾ ਘਰ ਛੱਡ ਕੇ।
ਦਿਨ ਤੀਨ ਰਹੇ ਮਦ ਨੀਰ ਨਦੀ ਪੁਨ ਤੀਰ ਆਏ ਨਾ ਛੋ ਜਲ ਜਾਤਾ।
ਪਤਾ ਜੀ ਤਿੰਨ ਦਿਨ ਵੇਈ ਨਦੀ ਦੇ ਪਾਣੀ 'ਚ ਰਹੇ ਪਰ ਸਮਝ ਨਹੀਂ ਆਈ ਵੀ ਤਿੰਨ ਦਿਨ ਪਾਣੀ 'ਚ ਰਹਿਣ ਦੇ ਬਾਵਜੂਦ ਪਾਣੀ ਉਹਨਾਂ ਨੂੰ ਛੂਹਿਆ ਤੱਕ ਨਹੀਂ ਤੇ ਤਿੰਨਾਂ ਦਿਨਾਂ ਬਾਅਦ ਉਸ ਪਾਣੀ ਵਿੱਚੋਂ ਚੰਗੇ ਭਲੇ ਬਾਹਰ ਨਿਕਲ ਆਏ।
ਠਲ ਗੋਰ ਮੜੀ ਮੈਂ ਆਸਨ ਕੀਨ ਕਹੇ ਨਾ ਸੁਣੇ ਜੋ ਬਨੇ ਕਚਤਾ ਸੋ।
ਹੁਣ ਬਾਹਰ ਜਾ ਕੇ ਜਦੋਂ ਤਿੰਨਾਂ ਦਿਨਾਂ ਬਾਅਦ ਆਏ ਪਹਿਲਾਂ ਆਉਂਦਿਆਂ ਮੋਦੀ ਖਾਨਾ ਲੁਟਾ ਦਿੱਤਾ ਫਿਰ ਹਿਸਾਬ ਕਿਤਾਬ ਦੇ ਕੇ ਤੇ ਹੁਣ ਬਾਹਰ ਜੋ ਸਾਡੇ ਨਗਰ ਦੀਆਂ ਸ਼ਮਸ਼ਾਨ ਭੂਮੀ ਮੜੀਆਂ ਹਨ ਉੱਥੇ ਜਾ ਕੇ ਆਸਣ ਲਾਈ ਬੈਠੇ ਨੇ ਉੱਥੇ ਜਾ ਕੇ ਹੁਣ ਚੌਂਕੜਾ ਮਾਰੀ ਬੈਠੇ ਨੇ।
ਜੋ ਪਈ ਸੁਣ ਤਨ ਜਾ ਬਾਨੀ ਨਿਜ ਕਾਨਾ ਪਯੋ ਕ੍ਰੋਧ ਮੈਂ ਬੋ ਗਲਤਾਨਾ।
ਉੱਥੇ ਜਾ ਕੇ ਬਹਿ ਗਏ ਨੇ ਨਾ ਕਿਸੇ ਨਾਲ ਕੁਝ ਕਹਿੰਦੇ ਨੇ ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ। ਜਦੋਂ ਇਹ ਗੱਲ ਆਪਣੀ ਧੀ ਕੋਲੋਂ ਮਾਤਾ ਸੁਲੱਖਣੀ ਕੋਲੋਂ ਸੁਣੀ ਬਾਬੇ ਮੂਲ ਚੰਦ ਨੇ ਬੜੇ ਕ੍ਰੋਧ ਵਿੱਚ ਗਲਤ ਹੋ ਗਏ ਕ੍ਰੋਧ ਦੇ ਨਾਲ ਅੱਖਾਂ ਬਾਬੇ ਮੂਲ ਚੰਦ ਦੀਆਂ ਲਾਲ ਸੁਰਖ ਹੋ ਗਈਆਂ ਦੰਦਾਂ ਨਾਲ ਕਚੀਚੀਆਂ ਵੱਟਣ ਲੱਗੇ।
ਫਰਕਤ ਅਦਰ ਲਾਲ ਕੀਏ ਨੈਨਾ
ਬੁੱਲ ਕ੍ਰੋਧ ਵਿੱਚ ਆ ਕੇ ਫਰਕਣ ਲੱਗੇ ਨੇਤਰ ਲਾਲ ਸੁਰਖ ਕਰ ਲਏ।
ਮੁਖਤੇ ਬੋ ਬੋਲਤ ਦੁਰਬੈਨਾ
ਉੱਥੇ ਦੁਰਬੈਨ ਮਾੜੇ ਸ਼ਬਦ ਬਾਬਾ ਮੂਲ ਚੰਦ ਜੀ ਕ੍ਰੋਧ ਵਸ ਹੋ ਕੇ ਬੋਲਣ ਲੱਗੇ।
ਦਰਬ ਲੁਟਾਵਨ ਕੀ ਸੁਧ ਸੁਣ ਕੇ
ਜਦੋਂ ਇਹ ਸੁਣਿਆ ਵੀ ਧਨ ਵੀ ਲੁਟਾ ਦਿੱਤਾ 760 ਰੁਪਇਆ ਕਹਿ ਦਿੱਤਾ ਫਕੀਰਾਂ ਨੂੰ ਦਾਨ ਕਰ ਦਿਓ ਘਰ ਬੱਚੇ ਕਿਹਦੇ ਆਸਰੇ ਰਹਿਣੇ ਨੇ ਇਹਨਾਂ ਨੂੰ ਕਿਉਂ ਨਹੀਂ ਦੇ ਦਿੱਤੇ ਉਹ 760 ਰੁਪਈਏ ਵੀ ਇਹ ਆਪਣਾ ਖਰਚਾ ਚਲਾ ਲੈਣ। ਕਹਿੰਦੇ ਜਦੋਂ ਇਹ ਗੱਲ ਸੁਣੀ ਸਹਿ ਨਾ ਸਕੇ
ਸਹਿ ਨਾ ਸਕੇ ਉਹ ਗਮਨਿਓ ਸਿਰ ਧੁਨ ਕੇ
ਸਿਰ ਧੁਨ ਕੇ ਬੜੀ ਛੇਤੀ ਨਾਲ ਚੱਲ ਪਏ ਦੱਸੋ ਮੈਨੂੰ ਕਿਹੜੇ ਪਾਸੇ ਬੈਠੇ ਨੇ।
ਬੇਦੀ ਕੁਲ ਕੋ ਕਲਤ ਸੁਹਾਮਨ ਜੈ ਬੈਸੇ ਜਿਨ ਕੀਰਤ ਪਾਵਨ।
ਬੇਦੀ ਕੁਲ ਦੇ ਕਲਸ਼ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਵਿੱਤਰ ਪਾਵਨ ਕੀਰਤੀ ਸਰਬ ਥਾਵਾਂ ਤੇ ਪਸਰ ਰਹੀ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਚੌਂਕੜਾ ਲਈ ਬੈਠੇ ਸਨ
ਤਹਾਂ ਆਏ ਬੋਲਿਓ ਦੁਰਬਾਨੀ
ਉੱਥੇ ਆ ਗਏ ਬਾਬਾ ਮੂਲ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਦੁਰਬਾਨੀ ਮਾੜੇ ਸ਼ਬਦ ਬੋਲਣ ਲੱਗੇ।
ਤੂੰ ਜਨਮਿਓ ਹਾਨੀ ਕੁਲ ਕਾਨੀ
ਆਉਂਦੇ ਹੀ ਕਹਿਣ ਲੱਗੇ ਤੂੰ ਕਿੱਥੋਂ ਜੰਮ ਪਿਆ ਆਪਣੀ ਕੁਲ ਦੀ ਹਾਨੀ ਕਰਾਉਣ ਵਾਲਿਆ ਤੂੰ ਆਪਣੀ ਕੁਲ ਦੇ ਵਿੱਚ ਕਿਉਂ ਜੰਮਿਆ ਹੈ।
ਮਾਤ ਪਿਤਾ ਕੀ ਦਾਹਤ ਛਾਤੇ
ਤੂੰ ਆਪਣੀ ਕੁਲ 'ਚ ਜਨਮ ਲੈ ਕੇ ਆਪਣੇ ਮਾਂ ਤੇ ਪਿਓ ਦੀ ਛਾਤੀ ਨੂੰ ਸਾੜਿਆ।
ਅਲਪ ਬੈਸ ਤੇ ਤੂੰ ਧਨ ਕਾਤੇ
ਤੇਰੀ ਇਹ ਹਾਲਤ ਹੁਣ ਦੀ ਨਹੀਂ ਮੈਨੂੰ ਪਤਾ ਲੱਗਾ ਕਿ ਜਦੋਂ ਤੇਰੀ ਥੋੜ੍ਹੀ ਉਮਰ ਸੀ ਉਦੋਂ ਦਾ ਹੀ ਤੂੰ ਧਨ ਦਾ ਕਾਤੀ ਹੈ ਉਦੋਂ ਦਾ ਹੀ ਤੂੰ ਧਨ ਦਾ ਨੁਕਸਾਨ ਕਰਨ ਵਾਲਾ।
ਦੋਹੇਰਾ ਬਿਨ ਗੁਣ ਪਰਖੇ ਬਿਨ ਪਿਖੇ ਸੋਤਾ ਕੀਨ ਸੰਬੰਧ
ਤੇਰੇ 'ਚ ਕੋਈ ਗੁਣ ਨਹੀਂ ਵੇਖਿਆ ਤੇ ਨਾ ਤੇਰੀ ਕੋਈ ਪਰਖ ਕੀਤੀ ਮੈਂ ਤਾਂ ਤੇਰੀ ਕੁੱਲ ਵੇਖੀ ਸੀ ਤੇਰਾ ਪਰਿਵਾਰ ਵੇਖਿਆ ਸੀ ਤੇ ਫਿਰ ਮੈਂ ਕੋਈ ਤੇਰਾ ਬਿਨਾਂ ਗੁਣ ਵੇਖਿਆ ਤੇ ਬਿਨਾਂ ਤੈਨੂੰ ਵੇਖਿਆ ਮੈਂ ਆਪਣੀ ਧੀ ਦਾ ਸੰਬੰਧ ਤੇਰੇ ਨਾਲ ਜੋੜ ਦਿੱਤਾ।
ਤਬ ਕੋ ਮੈਂ ਦੁੱਖ ਪਾਇਓ ਸੁਖ ਨਾ ਪਿਖਿਓ ਭੇ ਸੰਦ
ਮੈਂ ਆਪਣੀ ਧੀ ਤੈਨੂੰ ਕਾਹਦੇ ਨਾਲ ਵਿਆਹ ਦਿੱਤੀ ਮੈਂ ਤਾਂ ਉਹਨੂੰ ਤਪਦੀਆਂ ਸੂਲਾਂ ਤੇ ਪਾ ਦਿੱਤਾ ਤੇ ਉਦੋਂ ਦਾ ਮੈਨੂੰ ਸੁੱਖ ਨਹੀਂ ਪਿਆ ਜਦੋਂ ਦਾ ਤੇਰੇ ਨਾਲ ਨਾਤਾ ਜੁੜਿਆ ਹੈ ਉਦੋਂ ਦਾ ਮੈਂ ਸੁਖੀ ਨਹੀਂ ਹੋਇਆ ਮੈਂ ਸੁੱਖ ਨਹੀਂ ਵੇਖਿਆ।
ਕਿਉਂ ਪਈ ਪਿਤਾ ਸਮਾਨ ਜਾਨ ਗੁਣ ਐਨਾ ਤੂਸ਼ਣ ਰੇ ਨਾ ਬੋਲੇ ਬੈਨਾ।
ਮਹਾਰਾਜ ਜੀ ਨੇ ਵੇਖਿਆ ਪਿਤਾ ਸਮਾਨ ਜਾਣਿਆ ਵੀ ਇਹ ਵੀ ਪਿਤਾ ਹੈ ਸੰਸਾਰੀ ਰੂਪ ਦੇ ਵਿੱਚ ਇਹ ਵੀ ਆਪਣੇ ਥਾਂ ਤੇ ਸਹੀ ਕਹਿੰਦੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਗੁਣ ਐਨਾ ਗੁਣਾਂ ਦੇ ਸਮੁੰਦਰ ਜਿਨ੍ਹਾਂ ਨੂੰ ਨਾ ਹਰਖ ਹੈ ਨਾ ਸੋਗ ਹੈ ਕੋਈ ਉਪਮਾ ਕਰ ਜਾਵੇ ਤਾਂ ਨਹੀਂ ਮਹਾਰਾਜ ਜੀ ਕਹਿੰਦੇ ਕੋਈ ਆ ਕੇ ਨਿੰਦਾ ਕਰ ਜਾਵੇ ਤਾਂ ਨਹੀਂ ਅੱਗੋਂ ਜਵਾਬ ਦਿੰਦੇ। ਪਾਤਸ਼ਾਹ ਜੀ ਚੁੱਪ ਰਹੇ ਕੁਝ ਨਹੀਂ ਬਚਨ ਕਿਹਾ।
ਬਹੁਤ ਦੁਰ ਬਚਨ ਪਾਕ ਕਰ ਮੂਲਾ
ਬੜੇ ਮਾੜੇ ਸ਼ਬਦ ਕਹਿ ਕੇ ਸਤਿਗੁਰਾਂ ਨੂੰ
ਪੁਰ ਆਵਾਜੇ ਮਤ ਪ੍ਰਤਕੂਲਾ।
ਬਾਬਾ ਮੂਲ ਚੰਦ ਜੀ ਵਾਪਸ ਨਗਰ ਸੁਲਤਾਨਪੁਰ ਸਾਹਿਬ ਆ ਗਏ ਜਿਨ੍ਹਾਂ ਦੀ ਮਤ ਸਤਿਗੁਰਾਂ ਤੋਂ ਉਲਟ ਹੋ ਰਹੀ ਹੈ।
ਭੇਵਨ ਲਖੈ ਈਸ਼ ਜਗ ਦੇਵੰਗ
ਮਹਾਰਾਜ ਜੀ ਦਾ ਭੇਦ ਨਹੀਂ ਜਾਣਦੇ ਬਾਬਾ ਮੂਲ ਚੰਦ ਜੀ ਵੀ ਇਹ ਜਗਤ ਦੇ ਈਸ਼ਵਰ ਨੇ।
ਰਿਸ਼ਤੇ ਛਾਤੀ ਜਰਤ ਸਦੈਵੰਗ
ਕ੍ਰੋਧ ਦੇ ਨਾਲ ਹਰ ਵੇਲੇ ਛਾਤੀ ਸੜ ਰਹੀ ਹੈ ਹਰ ਵੇਲੇ ਹਿਰਦਾ ਸੜ ਰਿਹਾ,
ਪੂਰ ਬਿਸੂਰੈ ਗਟੀ ਗਨੰਤਾ,
ਮਨ ਦੇ ਵਿੱਚ ਬੜਾ ਝੂਰਦੇ ਨੇ, ਕਈ ਗਿਣਤੀਆਂ ਆਪਣੇ ਮਨ ਵਿੱਚ ਗਿਣਦੇ ਨੇ,
ਬਿਨਾਂ ਲਖਿਆ ਤੋਂ ਹੈ ਦੁਖਵੰਤਾ।
ਮਹਾਰਾਜ ਜੀ ਦੀ ਮਹਿਮਾ ਜਾਣੇ ਬਿਨਾਂ ਬਾਬਾ ਮੂਲ ਚੰਦ ਜੀ ਬੜੇ ਦੁਖੀ ਹੋ ਰਹੇ ਨੇ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜਿਵੇਂ ਕੌਤਕ ਵਰਤਾ ਰਹੇ ਨੇ, ਬਾਬਾ ਮੂਲ ਚੰਦ ਜੀ ਆਪਣੇ ਨਾਲ ਪੁਰੋਹਿਤ ਲੈ ਕੇ ਗਏ ਕਿ ਤੁਸੀਂ ਚੱਲ ਕੇ ਸਮਝਾਓ, ਤੇ ਮੇਰੇ ਸਾਹਿਬ ਜੀ ਉਸ ਪੁਰੋਹਿਤ ਨੂੰ ਜਿਵੇਂ ਅੱਗੋਂ ਬਚਨ ਸੁਣਾ ਰਹੇ ਬਸੰਤ ਰਾਗ ਗਾਇਨ ਕਰਕੇ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਇਹ ਸ਼ਬਦ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਬਹਿ ਕੇ ਉਚਾਰਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਦਯਾਨਿਦ ਪਾਤਸ਼ਾਹ ਦੀ ਪਵਿੱਤਰ ਪਾਵਨ ਅੰਮ੍ਰਿਤ ਸਰੂਪ ਕਥਾ ਨੂੰ ਕਥਨ ਕਰਦੇ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਭਵੇਕ,
ਹੇ ਅਪਰੰਪਰ ਹਰ ਹਰੇ,
ਹੈ ਬੀਓ ਵਨਾਰ,
ਹੇ ਸੰਤਹ ਕੈ ਸਦਾ ਸੰਗ,
ਨਿਦਾਰਾ ਆਧਾਰ,
ਹੇ ਠਾਕੁਰ ਹਾਂ ਦਾਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ,
ਰਾਖੋ ਹੀ ਐ ਪਰੋਏ,
ਪ੍ਰਭ ਸ਼ਰਨਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਆਲ,
ਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ,
ਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।